ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇ ਸਟੂਡੀਓ ਵਿੱਚ ਪ੍ਰਵਚਨ ਸਮਾਗਮ ਦੌਰਾਨ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ ਅੱਜ ਉਚੇਚੇ ਤੌਰ 'ਤੇ ਆਏ ਨੇ। ਸਤਿਗੁਰੂ ਦਾ ਫਰਮਾਨ ਹੈ, ਸੰਤ ਮਿਲੇ ਕਿਛ ਸੁਣੀਏ ਕਹੀਏ, ਮਿਲੇ ਅਸੰਤ ਮਸਤ ਕਰ ਰਹੀਏ। ਸਤਿਗੁਰੂ ਨੇ ਇਹ ਵੀ ਫਰਮਾਇਆ ਕਿ ਸਿੱਧ ਸਭਾ ਕਰੇ ਆਸਨ ਬੈਠੇ, ਸੰਤ ਸਭਾ ਜੈਕਾਰੋ, ਤਿਸ ਆ ਗਏ ਰਹਿ ਰਾਸ ਮਾਰੀ, ਸੱਚਾ ਅਪਰ ਪਾਰੋ, ਮਸਤਕ ਕਾਟ ਧਰੀ ਤਿਸ ਆ ਗਏ, ਤਨ ਮਨੇ ਆ ਗਏ ਦਿਉ, ਨਾਨਕ ਸੰਤ ਮਿਲੇ ਸੱਚ ਪਾਈਏ, ਸਹਿਜ ਪਾਏ ਜਸ ਲਿਉ। ਮਹਾਂਪੁਰਸ਼ਾਂ ਨੇ ਤੇ ਉਹਨਾਂ ਦੇ ਨਾਲ ਗੁਰੂ ਨਾਨਕ ਗੁਰਦੁਆਰਾ ਸਹਿਜੀ ਸ੍ਰੀ ਟੂਲ ਫੰਟਰਨ ਦੇ ਪ੍ਰਧਾਨ ਸਰਦਾਰ ਤਰਸੇਮ ਸਿੰਘ ਜੀ ਸਾਡੇ ਕੋਲ ਆ ਕੇ ਬਿਰਾਜਮਾਨ ਹੋਏ ਨੇ, ਕਿਉਂਕਿ ਮਹਾਂਪੁਰਸ਼ ਸ਼ਬਦ ਗੁਰੂ ਦੀ ਗੱਲ ਕਰਦੇ ਨੇ, ਅੰਮ੍ਰਿਤ ਦੀ ਗੱਲ ਕਰਦੇ ਨੇ, ਅੰਮ੍ਰਿਤ ਸੰਚਾਰ ਦੀ ਗੱਲ ਕਰਦੇ ਨੇ ਤੇ ਅੰਮ੍ਰਿਤ ਸੰਚਾਰ ਕਰਦੇ ਸਮੇਂ ਪੰਜਾਂ ਪੈਰਾਂ 'ਚ ਸ਼ਾਮਲ ਹੋਣ ਵਾਲੇ ਭਾਈ ਰੇਸ਼ਮ ਸਿੰਘ ਜੀ ਵੀ ਸਾਡੇ ਵਿੱਚ ਆ ਕੇ ਬਿਰਾਜਮਾਨ ਹੋਏ ਨੇ। ਸਿੱਖ ਚੈਨਲ ਵੱਲੋਂ ਜੀਆਂ ਨੂੰ ਆਖਦੇ ਹੋਏ ਅਸੀਂ ਬਾਬਾ ਜੀ ਨਾਲ ਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ ਧਰਮ ਪ੍ਰਚਾਰ ਦੇ ਖੇਤਰ ਵਿੱਚ ਜਿੱਥੇ ਸਾਰੇ ਸੰਸਾਰ ਦੇ ਵਿੱਚ ਜਾਣੇ ਜਾਂਦੇ ਨੇ ਗੁਰਮਤ ਦਾ ਪ੍ਰਚਾਰ ਕਰਨ ਲਈ, ਹਜ਼ਾਰਾਂ ਹੀ ਪ੍ਰਾਣੀਆਂ ਨੂੰ ਗੁਰੂ ਦੇ ਲੜ ਲਾਇਆ, ਸ਼ਬਦ ਗੁਰੂ ਨਾਲ ਜੋੜਿਆ ਔਰ ਗੁਰਮਤ ਸੰਚਾਰ ਕਰਦੇ, ਅੰਮ੍ਰਿਤ ਸੰਚਾਰ ਕਰਦਿਆਂ, ਗੁਰਮਤ ਪ੍ਰਚਾਰ ਕਰਦਿਆਂ ਪੰਥ ਦੀ ਵੀ ਗੱਲ ਨਾਲ ਕੀਤੀ। ਔਰ ਅੱਜ ਖਾਸ ਗੱਲ ਮੈਂ ਕਰਨ ਜਾ ਰਿਹਾ ਜਿਹੜੀ ਬਹੁਤ ਘੱਟ ਲੋਕੀ ਜਾਣਦੇ ਨੇ ਕਿ ਜਦੋਂ ਧਰਮ ਯੁੱਧ ਮੋਰਚਾ ਪੰਜਾਬ ਦੀ ਧਰਤੀ 'ਤੇ ਲਾਇਆ ਜਾ ਰਿਹਾ ਸੀ, ਧਰਮ ਦੀ ਗੱਲ ਕਰਨ ਲਈ, ਸੱਚ ਦੀ ਗੱਲ ਕਰਨ ਦੇ ਲਈ, ਪੰਜਾਬ ਅਤੇ ਪੰਥ ਦੇ ਹਿੱਤਾਂ ਦੀ ਗੱਲ ਕਰਨ ਦੇ ਲਈ, ਉਦੋਂ ਵੀ 26 ਅਗਸਤ 1982 ਨੂੰ ਬਾਬਾ ਜੀ ਨੇ ਧਰਮ ਦੀ ਗੱਲ ਕਰਦਿਆਂ, ਪੰਥ ਦੀ ਗੱਲ ਕਰਦਿਆਂ, ਸੱਚ ਦੀ ਗੱਲ ਕਰਦਿਆਂ ਹੋਇਆਂ ਔਰ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦਿਆਂ ਹੋਇਆਂ, ਜਿਹੜੀ ਆਵਾਜ਼ ਬੁਲੰਦ ਕਰ ਰਹੇ ਸਨ, ਜਿੱਥੇ ਪੰਜਾਬ ਦੇ ਵਿੱਚ ਹੋਰ ਬਹੁਤ ਵੱਡੇ ਅਕਾਲੀ ਲੀਡਰਾਂ ਨੂੰ ਫੜ ਕੇ ਜੇਲ੍ਹਾਂ ਦੇ ਅੰਦਰ ਡੱਕਿਆ ਗਿਆ ਸੀ, ਉੱਥੇ ਉਸ ਸਮੇਂ ਦੀ ਸਰਕਾਰ ਨੇ ਬਾਬਾ ਜੀ, ਬਾਬਾ ਜਗਜੀਤ ਸਿੰਘ ਹਰਖੋਵਾਲ ਜੀ ਉਹਨਾਂ ਨੂੰ ਵੀ ਫੜ ਕੇ ਗੁਰਦਾਸਪੁਰ ਦੀ ਜੇਲ੍ਹ ਅੰਦਰ ਰੱਖਿਆ ਔਰ 26 ਅਗਸਤ ਤੋਂ ਲੈ ਕੇ ਤਕਰੀਬਨ ਨਵੰਬਰ ਦੇ ਪਹਿਲੇ ਹਫ਼ਤੇ ਤੱਕ, ਦੀਵਾਲੀ ਤੱਕ ਤਕਰੀਬਨ 3.25 ਮਹੀਨੇ ਦਾ ਜਿਹੜਾ ਸਮਾਂ ਬਣਦਾ ਹੈ, ਉਹ ਸਮਾਂ ਬਾਬਾ ਜੀ ਜੇਲ੍ਹ ਦੇ ਅੰਦਰ ਰਹੇ। ਔਰ ਮੇਰੇ ਸੁਭਾਗ ਕਿ ਮੈਨੂੰ ਉੱਥੇ ਬਾਬਾ ਜੀ ਦੀ ਜੇਲ੍ਹ ਦੇ ਵਿੱਚ ਸੰਗਤ ਕਰਨ ਦਾ ਮੌਕਾ ਮਿਲਿਆ ਔਰ ਨੇੜੇ ਰਹਿ ਕੇ ਦੇਖਿਆ ਬਾਬਾ ਜੀ ਨੇ, ਜਿਹੜਾ 3.5 ਮਹੀਨੇ ਸੀ ਨੇੜੇ ਰਹਿ ਕੇ ਦੇਖਿਆ, ਔਰ ਜੀਵਨ ਜਿਹੜਾ ਬਾਬਾ ਜੀ ਦਾ ਸੀ ਜੇਲ੍ਹ ਵਿੱਚ ਵੀ ਆਪਣਾ ਪੂਰਾ ਵਿਵੇਕ ਧਾਰਨ ਕੀਤਾ ਜੇਲ੍ਹ ਦੇ ਵਿੱਚ, ਕਿਉਂਕਿ ਗੁਰਦੁਆਰਾ ਜੇਲ੍ਹ ਵਿੱਚ ਪਹਿਲਾਂ ਹੀ ਸੀ ਔਰ ਉਹ ਜੇਲ੍ਹ ਕੋਈ ਆਮ ਜੇਲ੍ਹ ਨਹੀਂ ਸੀ, ਉਹ ਜੇਲ੍ਹ ਉਹ ਸੀ ਜਿਹਨੂੰ ਕਿਸ ਟਾਈਮ ਸਿੱਖ ਇਤਿਹਾਸ ਨਾਲ ਜੁੜ ਕੇ ਗੱਲ ਕਰੀਏ ਤਾਂ ਬੰਦਾ ਬਹਾਦਰ ਦੀ ਵੀ ਚਰਨ ਛੋਹ ਪ੍ਰਾਪਤ ਹੋਈ ਸੀ, ਅਤੇ ਜੇ ਕਿਤੇ ਬਾਅਦ ਦੀ ਗੱਲ ਕਰੀਏ ਤਾਂ ਸ਼ਹੀਦ ਭਾਈ ਫੌਜਾ ਸਿੰਘ ਨੂੰ ਵੀ ਉਸ ਜੇਲ੍ਹ 'ਚ ਰਹਿਣ ਦਾ ਸੁਭਾਗ ਪ੍ਰਾਪਤ ਹੋਇਆ ਸੀ। ਔਰ ਜੇ ਉਦੋਂ ਬਾਅਦ ਦੀ ਗੱਲ ਕਰੀਏ ਤਾਂ ਬਾਬਾ ਥਾਰਾ ਸਿੰਘ ਜੀ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਉਸ ਜੇਲ੍ਹ ਵਿੱਚ ਰਹੇ ਸਨ, ਅਤੇ ਉਸ ਜੇਲ੍ਹ ਦੇ ਅੰਦਰ 5 ਜ਼ਿਲ੍ਹਿਆਂ ਦੇ ਵੱਡੇ ਅਕਾਲੀ ਆਗੂ ਉਹ ਸਨ, ਬਾਬਾ ਜੀ ਸਨ, ਔਰ ਬਾਬਾ ਜੀ ਦੀ ਉਸ ਜੇਲ੍ਹ ਦੇ ਵਿੱਚ ਆਮਨ ਦੇ ਨਾਲ ਪੂਰੀ ਜੇਲ੍ਹ ਜਿਹੜੀ ਸੀ ਉਹ ਗੁਰਦੁਆਰੇ ਦਾ ਰੂਪ ਧਾਰਨ ਕਰ ਗਈ। ਸਤਿਗੁਰੂ ਦੀ ਕਿਰਪਾ ਦੇ ਨਾਲ ਬਾਬਾ ਜੀ ਨੇ ਉੱਥੇ ਅਖੰਡ ਪਾਠਾਂ ਦੀਆਂ ਲੜੀਆਂ ਚਲਾਈਆਂ, ਸਵੇਰੇ ਸ਼ਾਮ ਦੋਨੇ ਟਾਈਮ ਕਥਾ ਕੀਤੀ ਔਰ ਜੇਲ੍ਹ ਦੇ ਅੰਦਰ ਹੀ ਅੰਮ੍ਰਿਤ ਸੰਚਾਰ ਵੀ ਕੀਤੇ। ਔਰ ਉੱਥੇ ਰਹਿੰਦਿਆਂ ਹੋਇਆਂ, ਕਿਉਂਕਿ ਮੈਂ ਬਾਬਾ ਜੀ ਦੀ ਉੱਥੇ ਸੰਗਤ ਕੀਤੀ ਔਰ ਜਿਹੜੀ ਸਾਨੂੰ ਉੱਥੋਂ ਦੀ ਲਾਗ ਲੱਗੀ ਇਹ ਬਾਬਾ ਜੀ ਦੀ ਲੜੀ ਵਾਰ ਜਿਹੜੀ ਕਥਾ ਸੁਣੀ, ਉਹ ਕਥਾ ਸੁਣਦਿਆਂ ਸੁਣਦਿਆਂ ਜਿਹੜਾ ਗਿਆਨ ਪ੍ਰਾਪਤ ਕੀਤਾ ਉਹ ਗਿਆਨ ਬਾਅਦ 'ਚ ਲੋਕਾਂ 'ਚ ਵੰਡਿਆ ਵੀ। ਔਰ ਮੈਂ ਉਸ ਸਮੇਂ ਦੀ ਗੱਲ ਕਰਦਿਆਂ ਹੋਇਆਂ ਬਾਬਾ ਜੀ ਨੂੰ ਖਾਸ ਤੌਰ 'ਤੇ ਬੇਨਤੀ ਕਰਾਂਗਾ ਕਿ ਉਦੋਂ ਦੀ ਕੋਈ ਯਾਦ ਜੇ ਸਾਂਝੀ ਕਰਨਾ ਚਾਹੋ ਪਹਿਲਾਂ ਆਪਾਂ, ਜੇ ਕੋਈ ਉਦੋਂ ਦੀ ਗੱਲ ਕਰਨੀ ਚਾਹੋ ਤਾਂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਮਹਾਨ ਕਿਰਪਾਲਤਾ ਦਾ ਸਦਕਾ ਅੱਜ ਹਜ਼ੂਰ ਸਾਹਿਬ ਸੱਚਖੰਡ ਨੰਦੇੜ ਮਹਾਰਾਸ਼ਟਰ ਭਾਰਤ ਦੇ ਅੰਦਰ ਸਤਿਗੁਰੂ ਗਰੀਬ ਨਿਵਾਸ ਜੀ ਦਾ ਜੋ ਗੁਰਤਾ ਗੱਦੀ ਦਿਵਸ ਔਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਜੋਤੀ ਜੋਤ ਸਮਾਵਣ ਦਾ ਦਿਵਸ ਅੱਜ ਉਸ ਧਰਤੀ ਵਿੱਚ ਮਨਾਇਆ ਜਾ ਰਿਹਾ। ਸੋ ਪਿਛਲੇ ਸਾਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ 300 ਸਾਲਾ ਗੁਰਪੁਰਬ ਸਮੂਹ ਖਾਲਸੇ ਪੰਥ ਨੇ ਉਸ ਪਵਿੱਤਰ ਧਰਤੀ 'ਚ ਔਰ ਸਾਰੇ ਦੇਸਾਂ ਪ੍ਰਦੇਸਾਂ ਵਿੱਚ ਸਾਰੇ ਗੁਰੂ ਘਰਾਂ ਵਿੱਚ ਮਨਾਇਆ ਹੈ। ਅਤੇ ਉਸ ਸਮੇਂ ਵੀ ਆਪ ਜੀ ਨੇ ਕਿਰਪਾ ਕਰਦਿਆਂ ਹੋਇਆਂ ਕਿ ਲੰਗਰਾਂ ਦੀ ਸੇਵਾ ਕਰਨ ਦਾ 15 ਦਿਨ ਸੁਭਾਗ ਜਿੱਥੇ ਮਿਲਿਆ ਸੀ ਉੱਥੇ ਸਤਿਗੁਰੂ ਜੀ ਦੇ ਪਾਵਨ ਤਖ਼ਤ 'ਤੇ ਗੁਰੂ ਗ੍ਰੰਥ ਸਾਹਿਬ ਦੀ ਨਵੀਂ ਕਥਾ ਆਰੰਭ ਵੇਲੇ ਵੀ ਦਾਸ ਨੂੰ ਸਿੰਘ ਸਾਹਿਬ ਵੱਲੋਂ ਆਗਿਆ ਹੋਈ ਸੀ ਕਿ ਆਪ ਆਰੰਭ ਕਰੋ ਅਤੇ ਪੰਜੇ ਸਿੰਘ ਸਾਹਿਬਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਥਾ ਸਾਰੀਆਂ ਸਿੱਖ ਪੰਥ ਜਥੇਬੰਦੀਆਂ ਦੇ ਮੁਖੀ ਉਸ ਵੇਲੇ ਵੀ ਪੰਥ ਵਿੱਚ ਏਕਤਾ ਵਾਸਤੇ ਬੇਨਤੀ ਕੀਤੀ ਸੀ ਅਤੇ ਮੌਕੇ ਦੇ ਸ਼ਬਦਾਂ ਨੂੰ ਸੁਣ ਕੇ ਸਿੰਘਾਂ ਸਾਹਿਬਾਂ ਨੇ ਵੀ ਅਤੇ ਸਾਰੇ ਪੰਥ ਦੇ ਪਤਵੰਤੇ ਸਮੂਹ ਸੰਗਤ ਨੇ ਬੜੀ ਪ੍ਰਸ਼ੰਸਾ ਕੀਤੀ ਸੀ ਕਿ ਜੇ ਇਹਨਾਂ ਸਮਾਗਮਾਂ ਵਿੱਚ ਪੰਥ ਦੀ ਚੜ੍ਹਦੀ ਕਲਾ ਲਈ ਬਚਨ ਕੀਤੇ ਜਾਣ ਬੜਾ ਭਾਰੀ ਲਾਭ ਹੋ ਸਕਦਾ ਹੈ। ਸੋ ਹੁਣ ਵੀ ਉੱਥੋਂ ਦੋ ਪੱਤਰ ਆਏ ਸੀ ਅਤੇ ਇੱਧਰ ਸੰਗਤ ਨੂੰ ਬਚਨ ਦੇ ਚੁੱਕੇ ਸੀ, ਭਾਵੇਂ ਦਿਨ ਥੋੜ੍ਹੇ ਸੀ ਮੇਰੇ ਪਾਸ, ਅਤੇ 2 ਤਰੀਕ ਨੂੰ ਭਾਵ 2 ਨਵੰਬਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜੋ ਅਵਤਾਰ ਗੁਰਪੁਰਬ ਹੈ, ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅਵਤਾਰ ਸਥਾਨ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਵਿੱਚ ਵੀ ਮਨਾਇਆ ਜਾਣਾ ਹੈ ਅਤੇ ਇਤਿਹਾਸਕ ਜਗ੍ਹਾ 'ਚੋਂ ਨਨਕਾਣਾ ਸਾਹਿਬ ਤੋਂ ਉੱਤਰ 2 ਨੰਬਰ 'ਤੇ ਸੁਲਤਾਨਪੁਰ ਲੋਧੀ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਪੰਥ ਦੀਆਂ ਸਾਰੀਆਂ ਜਥੇਬੰਦੀਆਂ ਸੋ ਸਮੂਹ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਮਨਾਇਆ ਜਾਂਦਾ ਹੈ। ਸੋ ਦਾਸ ਵੀ ਕਾਫ਼ੀ ਲੰਮੇ ਸਮੇਂ ਤੋਂ ਪ੍ਰਬੰਧਕਾਂ ਦੇ ਸਹਿਯੋਗ ਦੁਆਰਾ ਸੋ ਮਹਾਰਾਜ ਦੇ ਗੁਰਪੁਰਬ ਅਤੇ ਕਥਾ ਔਰ ਨਗਰ ਕੀਰਤਨ 'ਚ ਵੀ ਚੌਰ ਸਾਹਿਬ ਦੀ ਸੇਵਾ ਅਤੇ ਸੰਗਤ ਆਈ ਵਾਸਤੇ ਲੰਗਰਾਂ ਦੀ ਸੇਵਾ ਦਾ ਵੀ ਸੁਭਾਗ ਗੁਰੂ ਮਹਾਰਾਜ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਸੋ ਇਸੇ ਕਰਕੇ ਦਾਸ ਨੇ ਗੁਰਪੁਰਬ ਦੇ ਸੰਬੰਧ 'ਚ ਵਾਪਸ 28 ਤਰੀਕ ਨੂੰ ਜਾਣਾ ਹੈ। ਸੋ ਅੱਜ ਰਾਣਾ ਜੀ ਅਤੇ ਭਾਈ ਸਾਹਿਬ ਭਾਈ ਤਰਸੇਮ ਸਿੰਘ ਜੀ ਅਤੇ ਭਾਈ ਰੇਸ਼ਮ ਸਿੰਘ ਜੀ ਇਹਨਾਂ ਨੇ ਉੱਦਮ ਅਤੇ ਪ੍ਰੇਰਣਾ ਦੁਆਰਾ ਇੱਥੇ ਆਉਣ ਦਾ ਸੁਭਾਗ ਮਿਲਿਆ ਅਤੇ ਬਲ ਸਾਹਿਬ ਜੀ ਨੇ ਵੀ ਬੜਾ ਪ੍ਰੇਮ ਕੀਤਾ ਹੈ। ਸੋ ਰਾਣਾ ਸਾਹਿਬ ਨੇ ਜੋ ਧਰਮਯੁੱਧ ਮੋਰਚੇ ਬਾਰੇ ਕੋਈ ਇਸ਼ਾਰਾ ਦਿੱਤਾ, ਸੋ ਸਮੇਂ ਦੇ ਨਾਲ ਜੋ ਪੰਥ ਦਾ ਹੁਕਮ ਹੁੰਦਾ ਉਹਦੇ ਮੁਤਾਬਕ ਚੱਲਣਾ ਪੈਂਦਾ ਹੈ। ਸੋ ਮਹਾਂਪੁਰਖਾਂ ਵੱਲੋਂ ਵੀ ਧੰਨ ਧੰਨ ਬਾਬਾ ਜਵਾਲਾ ਸਿੰਘ ਜੀ ਔਰ ਸਾਡੇ ਮਾਤਾ ਪਿਤਾ ਮੁੱਢ ਤੋਂ ਗੁਰਸਿੱਖੀ ਨਾਲ ਉਹਨਾਂ ਦਾ ਜੀਵਨ ਜੁੜਿਆ ਸੀ, ਇਹੀ ਪ੍ਰੇਰਣਾ ਸੀ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਜੀ ਔਰ ਖਾਲਸਾ ਪੰਥ ਔਰ ਅਕਾਲ ਤਖਤ ਦੇ ਹੁਕਮਾਂ ਦੇ ਵਫ਼ਾਦਾਰ ਹੋ ਕੇ ਚੱਲਣਾ। ਸੋ ਸਮਾਂ ਬਣਿਆ ਕਿ ਜਿੱਥੇ ਹੋਰ ਵੀ ਵੱਖ ਵੱਖ ਜਗ੍ਹਾ ਇਹ ਸਮਾਂ ਮਹਾਰਾਜ ਨੇ ਇਸ ਤਰ੍ਹਾਂ ਲਿਖਿਆ ਸੀ, ਉਹਨਾਂ ਦਿਨਾਂ 'ਚ ਗੁਰਦਾਸਪੁਰ ਦੀ ਜੋ ਜੇਲ੍ਹ ਸੀ ਇੱਥੇ ਬੰਦਾ ਬਹਾਦਰ ਜੀ ਨਜ਼ਰਬੰਦ ਰਹੇ ਸੀ, ਉਹਨਾਂ ਦਾ ਖੂਹ ਵੀ ਸੀ, ਫਿਰ ਅੰਗਰੇਜ਼ਾਂ ਨੇ ਉਹਦੇ 'ਤੇ ਡਾਟ ਲਾ ਦਿੱਤਾ ਸੀ। ਉੱਥੋਂ ਪਤਾ ਲੱਗਿਆ ਸੀ ਕਿ ਜਿਹੜਾ ਇਸ ਖੂਹ ਦਾ ਜਲ ਛੱਕ ਕੇ ਜਾਂਦਾ ਸੀ ਉਹ ਬਰੀ ਹੋ ਜਾਂਦਾ ਸੀ, ਅਤੇ ਮਤਲਬ ਬਰਕਤ ਹਾਲੇ ਵੀ ਚੱਲਦੀ। ਫਿਰ ਅੰਗਰੇਜ਼ਾਂ ਨੇ ਉਹਦੇ 'ਤੇ ਪੱਕਾ ਡਾਟ ਲਾ ਦਿੱਤਾ ਅਤੇ ਅਸੀਂ ਵੀ ਤਜਰਬਾ ਕੀਤਾ ਕਿ ਕਈ ਕੈਦੀ ਐਸੇ ਸੀ ਦੁਖੀ ਗੁਰੂ ਮਹਾਰਾਜ ਚਰਨਾਂ 'ਚ ਅਰਦਾਸ ਕਰਨੀ, ਅਤੇ ਕਾਫੀਆਂ ਨੂੰ ਸਤਿਗੁਰੂ ਜੀ ਨੇ ਟੂਟੇ ਬੰਧਨ ਜਾਸ ਕੇ ਹੋਆ ਸਾਧੂ ਸੰਗ ਜੋ ਰਾਤੇ ਰੰਗ ਏਕੇ ਨਾਨਕ ਗੂੜਾ ਰੰਗ ਫਾਹੇ ਕਾਟੇ ਮਿਟੇ ਗਵਨ ਫਤਿਹ ਪਈ ਮਨਜੀਤ ਨਾਨਕ ਗੁਰ ਤੇ ਥਿਤ ਪਈ ਫਿਰਨ ਮਿਟੇ ਨਿਤ ਨੀਤ। ਸੋ ਭਾਵੇਂ ਧਰਮਯੁੱਧ ਮੋਰਚਾ ਸੀ ਪਰ ਜੇਲ੍ਹ ਦੀਆਂ ਕੁਝ ਗੱਲਾਂ ਜੇਲ੍ਹ ਵਾਲੀਆਂ ਹੁੰਦੀਆਂ ਹਨ। ਫਿਰ ਸਤਿਗੁਰੂ ਜੀ ਦਾ ਊਟ ਆਸਰਾ ਲੈ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਵੇਰੇ ਕਥਾ ਆਰੰਭ ਕੀਤੀ ਔਰ ਤੜਕੇ ਸੁਖਮਨੀ ਸਾਹਿਬ ਜੀ ਦਾ 5 ਬਾਣੀਆਂ ਦਾ ਪਾਠ ਔਰ ਆਸਾ ਜੀ ਦੀ ਵਾਰ ਦਾ ਕੀਰਤਨ ਰੋਜ਼ਾਨਾ ਅਤੇ ਸਵੇਰੇ ਗੁਰੂ ਮਹਾਰਾਜ ਦੀ ਕਥਾ ਅਤੇ ਤੀਸਰੇ ਪੈਰ ਫਿਰ ਇਤਿਹਾਸ ਦੀ ਕਥਾ ਅਤੇ ਨਾਲੇ ਅਖੰਡ ਪਾਠ ਸਾਹਿਬ ਜਦ ਤੱਕ ਜੇਲ੍ਹ ਵਿੱਚ ਸਮਾਂ ਸੀ ਅਤੇ ਪਾਠ ਹੁੰਦੇ ਰਹੇ ਲਗਾਤਾਰ ਵਿਧੀ ਪੂਰਵਕ ਅਤੇ ਉਸ ਵੇਲੇ ਸਾਰੇ ਤਕਰੀਬਨ ਪਤਵੰਤੇ ਉੱਥੇ ਸਨ, ਜਿਨ੍ਹਾਂ 'ਚੋਂ ਬਹੁਤ ਸਾਰੇ ਬਾਅਦ 'ਚ ਸਪੀਕਰ ਅਤੇ ਮਿਨਿਸਟਰ ਵੀ ਬਣੇ। ਸੋ ਨਾਲ ਹੀ ਫਿਰ ਗੁਰਬਾਣੀ ਦੀ ਜਿਹੜੀ ਸੰਥਿਆ ਸੀ ਉਹ ਸਾਰੇ ਜਿੰਨੇ ਮੋਰਚੇ 'ਚ ਤਕਰੀਬਨ 850 ਦੇ ਨੇੜੇ ਸਿੰਘ ਹੋਣਗੇ ਅਤੇ ਸੰਥਿਆ ਵੀ ਚੱਲਦੀ ਰਹੀ ਅਤੇ ਮਹਾਰਾਜ ਦੀ ਕਿਰਪਾ ਦੇ ਨਾਲ ਗੁਰਬਾਣੀ ਦਾ ਐਸਾ ਪ੍ਰਤਾਪ ਹੋਇਆ ਕਿ ਸਾਰੇ ਸਿੰਘ ਨਿਤਨੇਮੀ ਬਣ ਗਏ ਅਤੇ ਤਾਸ ਨਹੀਂ ਭਾਈ ਖੇਡਣੀ, ਨਿੰਦਿਆ ਚੁਗਲੀ ਨਹੀਂ ਕਰਨੀ, ਵੱਧ ਤੋਂ ਵੱਧ ਬਾਣੀ ਪੜ੍ਹੋ, ਨਾਮ ਜਪੋ ਅਤੇ ਗੁਰਬਾਣੀ ਦੀ ਬਰਕਤ ਨਾਲ ਹੀ ਸਾਰੇ ਮੋਰਚੇ ਫਤਿਹ ਹੁੰਦੇ ਆ। ਸੋ ਮਹਾਰਾਜ ਦੀ ਕਿਰਪਾ ਨਾਲ ਜਿਹੜੇ ਜੇਲ੍ਹ ਦੇ ਕੈਦੀ ਸੀ ਉਹਨਾਂ ਨੂੰ ਵੀ ਕਾਫੀ ਤੰਗੀਆਂ ਸਨ ਕਿ ਦਾਲ ਵੇਚ ਲਈ ਅਤੇ ਐਵੇਂ ਧੋਣ ਜਾਂ ਪਾਣੀ ਬਣਾ ਕੇ ਉਹਨੂੰ ਦੇਣਾ ਜਾਂ ਮਸਾਲਾ ਸਿੱਟਣਾ ਤੰਦੂਰ ਵਿੱਚ ਅਤੇ ਕੱਚੀਆਂ ਭੁੰਨੀਆਂ ਰੋਟੀਆਂ। ਸੰਗਤ ਦੇ ਫਿਰ ਜਾਣ ਨਾਲ ਜੇਲ੍ਹ ਦਾ ਵੀ ਕਾਫੀ ਹਰ ਪੱਖੋਂ ਸੁਧਾਰ ਹੋਇਆ। ਉਹ ਜਿਹੜੇ ਕੈਦੀ ਸੀ ਉਹਨਾਂ ਨੂੰ ਵੀ ਨਿਤਨੇਮ ਬਾਣੀ ਕੰਠ ਕਰਨ ਵਾਲਾ ਨਿਤਨੇਮ ਬੱਲਾਇਆ ਅਤੇ ਐਸਾ ਪਿਆਰ ਪਿਆ ਕਿ ਉਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਜੇਲ੍ਹ ਜਿਹੜੀ ਸੀ ਸਤਸੰਗ ਘਰ ਹੀ ਬਣ ਗਈ ਸੀ। ਉਸ ਵੇਲੇ ਫਿਰ ਮੈਂ ਅਤੇ ਪ੍ਰਧਾਨ ਜੀ ਨੂੰ ਚਿੱਠੀ ਲਿਖੀ ਸੀ ਕਿ ਇੱਥੇ ਬੰਦਾ ਬਹਾਦਰ ਜੀ ਰਹੇ ਹੈ, ਜਿੱਦਣ ਤੁਹਾਡਾ ਰਾਜ ਆਵੇ ਇਹਨੂੰ ਲੜਕੀਆਂ ਦਾ ਕਾਲਜ ਬਣਾ ਦਿੱਤਾ ਜਾਏ, ਜੇਲ੍ਹ ਹੋਰ ਥਾਂ ਚੱਲ ਜਾਏ। ਅਤੇ ਫਿਰ ਪ੍ਰਧਾਨ ਜੀ ਕੁਦਰਤੀ ਉਹਨਾਂ ਨੂੰ ਸਮਾਂ ਨਾ ਬਣਿਆ, ਉਹਨਾਂ ਨੇ ਉੱਤਰ ਵਿੱਚ ਚਿੱਠੀ ਵੀ ਲਿਖੀ ਹਾਲੇ ਤਾਂ ਵੀ ਮੇਰੇ ਪਾਸ ਹੈ। ਅਤੇ ਹੁਣ ਪਿੱਛੇ ਬੀਬੀ ਉਪਿੰਦਰਜੀਤ ਕੌਰ ਨੂੰ ਉਹਨਾਂ ਨੂੰ ਇਹ ਵਿਚਾਰ ਦੱਸੇ ਸੀ, ਉਹਨੀ ਕਿਹਾ ਵੀ ਲਿਖ ਕੇ ਦਿਓ, ਅਸੀਂ ਫਿਰ ਉੱਪਰ ਬੇਨਤੀ ਕਰਾਂਗੇ। ਅਤੇ ਸੋ ਇਸ ਕਰਕੇ ਉੱਥੇ ਫਿਰ ਅਤੇ ਜਿੰਨੇ ਅਫਸਰ ਸੀ ਜੇਲ੍ਹ ਦੇ ਉਹਨਾਂ ਦਾ ਜਿਹੜਾ ਰਵੱਈਆ ਸੀ ਉਹ ਵੀ ਬਾਣੀ ਵੱਲ ਝੁਕਾਅ ਹੋ ਗਿਆ। ਇਹ ਤਾਂ ਸਾਰੇ ਸਿੰਘ ਨਾਮ ਜਪਣ ਵਾਲੇ ਹੀ ਹੈ, ਬਾਣੀ ਪੜ੍ਹਨ ਵਾਲੇ ਹੀ ਹੈ, ਕਿਉਂਕਿ ਬਾਣੀ ਦਾ ਪ੍ਰਤਾਪ ਹੀ ਆਪਣਾ ਵਿਲੱਖਣ ਹੈ। ਸੋ ਹੈ ਤਾਂ ਬਹੁਤ ਲੰਬਾ ਉੱਥੇ ਦਾ ਇਤਿਹਾਸ, ਪਰ ਅੱਜ ਹੁਣ ਜਿਹੜੇ ਪ੍ਰਯੋਜਨ ਵਾਸਤੇ ਆਪਾਂ ਆਏ ਹਾਂ ਉਹਦੇ ਵਾਸਤੇ ਬੇਨਤੀ ਕਰਨੀ ਹੈ।
ਬਾਬਾ ਜੀ ਨੇ ਕਿਉਂਕਿ ਜੇਲ੍ਹ ਦੇ ਵਿੱਚ ਸੰਥਿਆ ਵੀ ਸ਼ੁਰੂ ਕੀਤੀ ਸੀ ਔਰ ਮੈਂ ਆਪ ਪਹਿਲੀ ਸੰਥਿਆ ਉਸ ਜੇਲ੍ਹ ਵਿੱਚੋਂ ਲਈ। ਪਰ ਅੱਜ ਇੱਕ ਖਾਸ ਦਿਨ ਬਾਬਾ ਜੀ ਨੇ ਜ਼ਿਕਰ ਕਰ ਦਿੱਤਾ ਕਿ ਨੰਦੇੜ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤ ਦਿਵਸ ਮਨਾਇਆ ਜਾ ਰਿਹਾ। ਦੋ ਦਿਨ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਗੱਦੀ ਦਿਵਸ ਲੰਘ ਕੇ ਗਿਆ ਔਰ ਬਾਬਾ ਜੀ ਦਾ ਸਾਰਾ ਜਿਹੜਾ ਕੰਮ ਰਿਹਾ ਸ਼ਬਦ ਗੁਰੂ ਨਾਲ ਜੋੜਨ ਦਾ ਰਿਹਾ, ਗੁਰ ਇਤਿਹਾਸ ਦੱਸਣ ਦਾ ਰਿਹਾ। ਮੈਂ ਬਾਬਾ ਜੀ ਖਾਸ ਤੌਰ 'ਤੇ ਬੇਨਤੀ ਕਰਾਂਗਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਗੁਰਗੱਦੀ ਦਿਵਸ ਲੰਘ ਕੇ ਗਿਆ, ਗੁਰੂ ਨਾਨਕ ਸਾਹਿਬ ਗੁਰਪੁਰਬ ਆ ਰਿਹਾ ਔਰ ਅੱਜ ਨੰਦੇੜ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਜੋਤੀ ਜੋਤ ਦਿਵਸ ਮਨਾਇਆ ਜਾ ਰਿਹਾ ਹੈਗਾ ਅਤੇ ਉਹਨਾਂ ਬਾਰੇ ਕੋਈ ਖਾਸ ਇਤਿਹਾਸ ਦੀ ਗੱਲ ਸੰਗਤਾਂ ਨੂੰ ਸਿਖਾਉਣ ਵਾਲੀ ਗੱਲ ਕੋਈ?
ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਜਿਨ੍ਹਾਂ ਦਾ ਇਤਿਹਾਸ ਨਾਲ ਕਾਫੀ ਗਹਿਰਾ ਸੰਬੰਧ ਹੈ। ਬਾਣੀ ਤਾਂ ਸਾਰੀ ਇੱਕੋ ਹੀ ਜੋਤ ਹੈ ਅਤੇ ਜਿਸ ਤਰ੍ਹਾਂ ਪਹਿਲਾਂ ਗੁਰਬਾਣੀ ਜਿਹੜੀ ਸੀ ਗੁਰੂ ਸਾਹਿਬ ਆਚਾਰਦੇ ਸੀ ਨਾਲ ਨਾਲ ਲਿਖੀ ਜਾਂਦੀ ਸੀ, ਉਹ ਪੋਥੀਆਂ ਦੇ ਰੂਪ ਵਿੱਚ ਸੀ। ਇਤਿਹਾਸ 'ਚ ਆਉਂਦਾ ਵੀ ਹੈ ਕਿ ਜਦੋਂ ਮਹਾਰਾਜ ਦਾ ਸਰੂਪ ਤਿਆਰ ਕਰਨਾ ਸੀ ਬਾਬਾ ਮੋਹਨ ਜੀ ਤੋਂ ਪੋਥੀਆਂ ਲੈਣ ਵਾਸਤੇ ਗਏ ਅਤੇ ਪ੍ਰਮਾਣ ਵਾਸਤੇ ਉਹ ਚਾਂਦੀ ਦੀ ਪਾਲਕੀ ਅੱਜ ਵੀ ਚੁਆਰਾ ਸਾਹਿਬ ਸ਼੍ਰੀ ਗੋਇੰਦਵਾਲ ਸਾਹਿਬ ਮੌਜੂਦ ਹੈ। ਸੋ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਇਹ ਬਖਸ਼ਿਸ਼ ਕੀਤੀ। ਕਾਰਨ ਇਹ ਹੋਇਆ ਕਿ ਬਹੁਤ ਸਾਰੇ ਅਨਮਤੀਏ ਆਪਣੇ ਸ਼ਬਦ ਬਣਾ ਲੈਣੇ ਅਤੇ ਥੱਲੇ ਨਾਨਕ ਪਦ ਦੇ ਦੇਣਾ, ਜਿਹੜੇ ਫਿਰ ਉਸ ਵੇਲੇ ਗੁਰਸਿੱਖੀ ਦੇ ਨਾਲ ਪਿਆਰ ਰੱਖਣ ਵਾਲੇ ਬਾਬਾ ਬੁੱਢਾ ਜੀ ਆਦਿਕ ਗੁਰਸਿੱਖ ਸੀ। ਹਜ਼ੂਰ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਅਤੇ ਆਪ ਜੀ ਵੀ ਸਰਗੁਣ ਸੁਰਦਰਸ਼ਨ ਦੇ ਰਹੇ ਹੈ, ਪੁਰਾਣੇ ਗੁਰਸਿੱਖ ਵੀ ਮੌਜੂਦ ਹੈ। ਸਮਾਂ ਲੰਘਣ ਤੋਂ ਬਾਅਦ ਕਿ ਅਸਲੀ ਅਤੇ ਨਕਲੀ ਬਾਣੀ ਦਾ ਕਿਵੇਂ ਨਿਰਣਾ ਹੋਵੇਗਾ, ਇਹ ਪਦ ਨਾਨਕ ਪਾਈ ਜਾਂਦੇ ਹੈ ਅਤੇ ਮਹਾਰਾਜ ਨੇ ਫਿਰ ਗੁਰਸਿੱਖਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਫਿਰ ਸਾਰੀ ਬਾਣੀ ਇੱਕ ਥਾਂ ਆਪਣੇ ਇਕੱਤਰ ਕਰਨ ਦਾ ਫੈਸਲਾ ਕੀਤਾ। ਇਹ ਜਗ੍ਹਾ ਫਿਰ ਅੰਮ੍ਰਿਤਸਰ ਸਾਹਿਬ ਆਰਾਮਸਰ ਸਾਹਿਬ ਇਹਦਾ ਚੁਣਾਵ ਹੋਇਆ। ਉਹਨਾਂ ਦਿਨਾਂ 'ਚ ਬੜੀ ਰਮਣੀਕ ਜਗ੍ਹਾ ਸੀ, ਹੁਣ ਆਬਾਦੀ ਹੈ, ਉਦੋਂ ਜੰਗਲ ਆਮ ਸੀ। ਅਤੇ ਇੱਥੇ ਫਿਰ ਭਾਈ ਗੁਰਦਾਸ ਸਾਹਿਬ ਜੀ ਦੀ ਸੇਵਾ ਲਾਈ, ਉਹਨਾਂ ਨੇ ਇਹ ਸਾਰਾ ਲਿਖਣ ਦੀ ਜਿਹੜੀ ਸੇਵਾ ਸੀ ਲਿਖਤੀ ਕੁੱਲ ਤਾਰਿਆ ਜੀ ਉਹ।
ਅਤੇ
ਆਪ ਮਹਾਰਾਜ ਨੇ ਸੰਦੇਸ਼ੇ ਭੇਜੇ, ਅਤੇ ਜਿਹੜੇ ਮੌਜੂਦਾ ਕੋਈ ਸੰਤ ਭਗਤ ਜਿਨ੍ਹਾਂ ਬਾਣੀਆਂ ਸੀ ਆਪ ਲੈ ਕੇ ਆਏ ਜਾਂ ਉਹਨਾਂ ਦੇ ਨਵਿਆਂ ਦੇ ਪਹੁੰਚੇ। ਅਤੇ ਸਤਿਗੁਰੂ ਜੀ ਨੇ ਫਿਰ ਸਾਰੀ ਬਾਣੀ ਦੀ ਪੜਚੋਲ ਕਰਕੇ ਗੁਰੂ ਸਾਹਿਬ ਦੀ ਬਾਣੀ, ਭਗਤਾਂ ਮਹਾਂਪੁਰਖਾਂ ਦੀ ਬਾਣੀ, ਜਿੱਥੇ ਵੀ ਸਥਾਨ ਉਹਨਾਂ ਨੂੰ ਯੋਗ ਲਗਾ, ਅਤੇ ਜਗ੍ਹਾ ਜਗ੍ਹਾ ਉਹ ਬਾਣੀ ਜਿਹੜੀ ਸੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਇਹ ਫਿਰ ਸਰੂਪ ਭਾਵੇਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਰਾਮਸਰ ਸਾਹਿਬ ਵਿਖੇ ਹੀ ਇਹਦੀ ਤਿਆਰੀ ਹੋਈ, ਅਤੇ ਇਸੇ ਸਥਾਨ ਤੋਂ ਫਿਰ ਜਿਹੜੇ ਹਰਿਮੰਦਰ ਸਾਹਿਬ ਦੀ ਵੀ ਰਚਨਾ ਹੋ ਗਈ ਸਰੋਵਰ ਸਾਹਿਬ। ਅਤੇ ਗੁਰਸਿੱਖ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਇਸ ਹਰਿਮੰਦਰ ਦੇ ਅੰਦਰ ਇਸ਼ਟ ਗੁਰੂ ਕਿਹੜੇ ਦੀ ਸਥਾਪਨਾ ਕੀਤੀ ਜਾਏਗੀ, ਕਿਉਂ ਕਿਸੇ ਮੰਦਰ ਵਿੱਚ ਵਿਸ਼ਨੂੰ ਆ, ਸ਼ਿਵ ਜੀ ਹੈ ਜਾਂ ਗਣੇਸ਼ ਹਨੂੰਮਾਨ ਦੇਵੀ ਹੈ, ਤੁਸੀਂ ਇਹ ਹਰਿਮੰਦਰ ਬਣਾਇਆ, ਇੱਥੇ ਕਿਹਦੀ ਸਥਾਪਨਾ ਕਰੋਗੇ, ਜਾਂ ਆਪ ਦਰਸ਼ਨ ਬਖਸ਼ੋਗੇ, ਜਾਂ ਪਹਿਲੇ ਗੁਰੂ ਸਾਹਿਬਾਂ ਦਾ ਕੋਈ ਚਿੱਤਰ, ਜਾਂ ਕੀ ਹੁਕਮ ਹੈ? ਕਹਿਣ ਲੱਗੇ, ਨਹੀਂ ਭਾਈ, ਜੋ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਿਧਾਂਤ ਹੈ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਹੈ ਜਗ ਬੋਰਾਨ, ਇਹਦੇ ਸ਼ਬਦ ਗੁਰੂ ਦਾ ਪ੍ਰਕਾਸ਼ ਕਰਾਂਗੇ ਜਿਹੜਾ ਸਦਾ ਵਾਸਤੇ ਗੁਰੂ ਕਾਇਮ ਰਹੇ। ਇਹ ਗੁਰੂ ਅਰਜਨ ਸਾਹਿਬ ਜੀ ਨੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਅਤੇ ਦਰਬਾਰ ਸਾਹਿਬ ਕੀਤਾ। ਬਾਬਾ ਬੁੱਢਾ ਜੀ ਨੂੰ ਇਹ ਸੇਵਾ ਮਿਲੀ ਅਤੇ ਉਹਨਾਂ ਨੇ ਹੁਕਮ ਲਿਆ ਅਤੇ ਸੂਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖੁਲਵਾਇਆ, ਇਹ ਹੁਕਮ ਉਦੋਂ ਆਇਆ। ਅਤੇ ਫਿਰ ਕੀਰਤਨ ਦੀ ਜਿਹੜੀ ਮਰਜ਼ਾਦਾ ਆਪ ਸਰੰਦੇ ਨਾਲ ਪਾਤਸ਼ਾਹ ਨੇ ਕੀਰਤਨ ਵੀ ਕੀਤਾ, ਗਾਂਹ ਪਰੰਪਰਾ ਜਿਹੜੀ ਚਲਾਈ ਅੱਜ ਵੀ ਮਹਾਰਾਜ ਦੀ ਬਖਸ਼ਿਸ਼ ਨਾਲ ਚੱਲ ਰਹੀ ਹੈ। ਇੱਕ ਸਰੂਪ ਤਾਂ ਇਹ ਹੈ ਅਤੇ ਇਤਿਹਾਸ 'ਚ ਦੱਸਿਆ ਵੀ ਜਦੋਂ ਇਹ ਸਰੂਪ ਦੀ ਜਿਲਦ ਬਣਾਉਣੀ ਸੀ ਅਤੇ ਭਾਈ ਬੰਨੋ ਜੀ ਦੀ ਇਹ ਸੇਵਾ ਲੱਗੀ ਸੀ। ਉਹਨਾਂ ਦਿਨਾਂ 'ਚ ਹਰ ਜਗ੍ਹਾ ਅੱਜ ਵਰਗੇ ਸਾਧਨ ਨਹੀਂ ਸੀ ਹੁੰਦੇ, ਅਤੇ ਲਾਹੌਰ ਫਿਰ, ਕਿਉਂਕਿ ਅੰਮ੍ਰਿਤਸਰ ਵਾਲੇ ਨਵਾਂ ਸ਼ਹਿਰ ਵਸਿਆ ਸੀ, ਲਾਹੌਰ ਫਿਰ ਭਾਈ ਬੰਨੋ ਜੀ ਗਏ। ਉਹਨੇ ਬਹੁਤ ਸਾਰੇ ਵਿਦਵਾਨਾਂ ਦੇ ਸਹਿਯੋਗ ਲਿਖਾਰੀਆਂ ਤੋਂ ਦੂਆ ਸਰੂਪ ਹੋਰ ਤਿਆਰ ਕਰਾਇਆ, ਦੋਵਾਂ ਦੀ ਜਿਲਦ ਬੰਨ ਕੇ ਲਿਆਂਦੀ। ਅਤੇ ਜਦੋਂ ਮਹਾਰਾਜ ਜੀ ਨੇ ਸਾਰਾ ਨਿਰੀਖਣ ਪ੍ਰੀਖਣ ਕੀਤਾ, ਦਰਸ਼ਨ ਕੀਤੇ, ਅਤੇ ਜਿਹੜੀ ਦੂਜੀ ਬੀੜ ਸੀ ਉਹਦੇ 'ਚ ਭਾਈ ਬੰਨੋ ਜੀ ਨੇ ਜਿਵੇਂ ਰਣ ਚੋਂ ਜਲਣਾ ਗਾਓ ਸਖੀ ਛਾੜ ਮਨ ਹਰਬ ਮੁੱਖ ਨੂੰ ਕੋ ਸੰਗ, ਇਹ ਮਤਲਬ ਪੂਰੇ ਪੂਰੇ ਸ਼ਬਦ ਲਿਖਤੇ, ਅਤੇ ਕੁਝ ਆਪਣੇ ਰਤਨ ਮਾਲਾ ਨਸੀਹਤਨਾਮਾ ਆਦਿਕ ਹਾਂਜੀ ਬਾਣੀਆਂ ਦਰਜ ਕਰਤੀਆਂ। ਮਹਾਰਾਜ ਨੇ ਕਿਹਾ, ਭਾਈ ਤੁਸੀਂ ਇਹ ਖਾਰ ਪਾ ਦਿੱਤੀ ਹੈ, ਉਸ ਬੀੜ ਨੂੰ ਖਾਰੀ ਬੀੜ ਕਿਹਾ, ਉਹ ਉਹਨਾਂ ਦੇ ਪਰਿਵਾਰ ਕੋ ਆ। ਅਤੇ ਜਿਹੜਾ ਸਰੂਪ ਸੱਚੇ ਪਾਤਸ਼ਾਹ ਨੇ ਸੰਪਾਦਨਾ ਕਰਾਈ, ਉਹ ਫਿਰ ਕਿਸੇ ਟਾਈਮ ਇੱਥੇ ਧੀਰ ਮੱਲੀਏ ਜਿਹੜੇ ਸੀ ਦਰਬਾਰ ਸਾਹਿਬ ਉਹਨਾਂ ਦਾ ਪ੍ਰਬੰਧ ਰਿਹਾ। ਅੱਜ ਉਹ ਬੀੜ ਕਰਤਾਰਪੁਰ ਸਾਹਿਬ ਉਹਨਾਂ ਦੇ ਸੇਵਾ ਸੰਭਾਲ 'ਚ ਹੈ। ਅਤੇ ਉਸ ਤੋਂ ਬਾਅਦ ਫਿਰ ਜਦੋਂ ਕਰਤੇ ਕੀਮਤ ਕਰਤਾ ਜਾਣਾ ਕਿਹਾ ਜਾਣਾ ਗੁਰਸੂਰਾ, ਗੁਰਸਿੱਖ ਦੇ ਅਸ਼ੁੱਧ ਪਾਠ ਤੋਂ ਮਹਾਰਾਜ ਨੇ ਫਿਰ ਸੋਝੀ ਦੇਣੀ ਸੀ ਅਤੇ ਕਹਿਣ ਲੱਗੇ, ਮਹਾਰਾਜ ਸਾਨੂੰ ਅਰਥ ਬੋਧ ਨਹੀਂ, ਕਿਰਪਾ ਕਰੋ। ਫਿਰ ਦਮਦਮਾ ਸਾਹਿਬ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਸਿੰਘਾਂ ਨੂੰ ਭੇਜਿਆ ਕਿ ਉਹ ਸਰੂਪ ਲਿਆਂਦਾ ਜਾਏ ਅਤੇ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਦਰਜ ਕੀਤੀ ਜਾਏ। ਅਤੇ ਉਹਨਾਂ ਨੇ ਕਿਹਾ ਵੀ ਉਹ ਗੁਰੂ ਆਪ ਬਣੇ ਹੈ ਅਤੇ ਆਪ ਕਿਉਂ ਨਹੀਂ ਰਚ ਲੈਂਦੇ। ਅਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਕੰਠੋਂ ਸਾਰੀ ਬਾਣੀ ਬਖਸ਼ਿਸ਼ ਕੀਤੀ ਅਤੇ ਭਾਈ ਮਨੀ ਸਿੰਘ ਸਾਹਿਬ ਜੀ ਲਿਖਦੇ ਰਹੇ ਅਤੇ ਨੌਵੇਂ ਪਾਤਸ਼ਾਹ ਦੀ ਬਾਣੀ ਸਲੋਕ ਦਰਜ ਕਰਾਏ। ਅਤੇ ਇਸ ਬੀੜ ਤੋਂ ਫਿਰ ਬਾਬਾ ਦੀਪ ਸਿੰਘ ਜੀ ਨੇ ਚਾਰ ਉਤਾਰੇ ਕੀਤੇ ਅਤੇ ਜਿਨ੍ਹਾਂ 'ਚੋਂ ਇੱਕ ਸ਼੍ਰੀ ਤਖ਼ਤ ਪਟਨਾ ਸਾਹਿਬ ਵਿਖੇ ਅੱਜ ਵੀ ਮੌਜੂਦ ਹੈ। ਤੇ ਦੂਸਰਾ ਸਰੂਪ ਹਜ਼ੂਰ ਸਾਹਿਬ ਸੱਚਖੰਡ ਵਿਖੇ ਸੁਭਾਏ ਮਨ ਹੈ। ਸੋ ਦਾਸ ਨੇ ਉਸ ਰੂਪ ਤੋਂ 15 ਦਿਨ ਕਥਾ ਵੀ ਕੀਤੀ ਹੈ। ਸੋ ਇਸ ਤਰ੍ਹਾਂ ਫਿਰ ਜਦੋਂ ਮਹਾਰਾਜ ਹਜ਼ੂਰ ਸਾਹਿਬ ਗਏ ਤੇ ਉੱਥੇ ਫਿਰ ਜਦੋਂ ਮਹਾਰਾਜ ਦਾ ਆਸ਼ਾ ਗੁਰਸਿੱਖ ਸੰਗਤਾਂ ਨੇ ਜਾਣਿਆ ਕਿ ਸੱਚਖੰਡ ਜਾਣਾ ਚਾਹੁੰਦੇ ਹਨ ਤੇ ਬੇਨਤੀ ਕੀਤੀ ਗਰੀਬ ਨਵਾਜ ਅੱਗੇ, ਇੱਕ ਗੁਰੂ ਦੂਸਰੇ ਗੁਰੂ ਦੇ ਲੜ ਲਾ ਕੇ ਜਾਂਦੇ ਸੀ, ਹੁਣ ਸਾਨੂੰ ਕਿਹਦੇ ਲੜ ਲਾ ਕੇ ਚੱਲੇ ਹੋ? ਫਿਰ ਮਹਾਰਾਜ ਨੇ ਜੋ ਭੱਟਾਂ ਦੀ ਬਹੀ ਹੈ ਉਹਦੇ 'ਚ ਸ਼ਬਦ ਦਰਜ ਹੈ ਕਿ ਭਾਈ ਦਇਆਲ ਸਿੰਘ ਨੂੰ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਸਰੂਪ ਲਿਆਓ ਅਤੇ ਫਿਰ ਮਹਾਰਾਜ ਨੇ 5 ਪਹਿਰ ਨਲੇਰ ਅਤੇ ਮੱਥਾ ਟੇਕ ਕੇ 4 ਪਰਿਕਰਮਾ ਕਰਕੇ ਅਤੇ ਗੁਰੂ ਗ੍ਰੰਥ ਸਾਹਿਬ ਗੱਦੀ ਦਿੱਤੀ ਅਤੇ ਨਾਲੇ ਦੋਹਰਾ ਚਾਰਿਆ, ਆ ਗਿਆ ਭਈ ਅਕਾਲ ਕੀ ਤਵੀ ਚਲਾਇਓ, ਪੰਥ ਸਭ ਸਿੱਖ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਅਤੇ ਕਿਉਂਕਿ ਜਿਹੜੀ ਮਹਾਰਾਜ ਨੇ ਆਪਣੀ ਸ਼ਖਸ਼ੀਅਤ ਪਦਵੀ ਉਹ 5 ਪਿਆਰਿਆਂ ਨੂੰ ਦਿੱਤੀ ਹੈ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ, ਅਤੇ ਬਚਨ ਵੀ ਹੈ ਕਿ ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ, ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ। ਬਚਨ ਤਾਂ ਬੜੇ ਸਿੱਧੇ ਜਾਪਦੇ ਹੈ ਪਰ ਬਚਨ ਬਹੁਤ ਹੈ ਅਤੇ ਬੜੇ ਕੀਮਤੀ ਹੈ। ਸੋ ਸਤਿਗੁਰੂ ਜੀ ਨੇ ਜੋ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਿਧਾਂਤ ਸੀ ਉਸੇ 'ਤੇ ਫੁੱਲ ਚੜ੍ਹਾ ਕੇ ਸ਼ਬਦ ਗੁਰੂ ਦੇ ਲੜ ਲਾਇਆ ਹੈ। ਸੋ ਜਿਹੜੀ ਪੰਥ ਦੀ ਸ਼ਕਤੀ ਹੈ ਉਹ 5 ਪਿਆਰਿਆਂ ਨੂੰ ਬਖਸ਼ੀ ਹੈ, ਤਾਬਿਆ ਸਾਰੀ ਸੰਗਤ ਹੀ ਹੈ। ਸੋ ਇਸ ਵਾਸਤੇ ਮਹਾਰਾਜ ਦੇ ਗੁਰਪੁਰਬ ਹੈ ਅਤੇ ਗੁਰਸੋਭਾ ਗ੍ਰੰਥ ਦੇ ਵਿੱਚ ਦਸਮ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਬਾਰੇ ਥੋੜ੍ਹਾ ਜਿਹਾ ਸੰਕੇਤ ਉਹਨੇ ਦਿੱਤਾ ਹੈ। ਕਿਤੇ ਦਿਵਸ ਬੀਤੇ ਸਮਾਂ ਅੰਤ ਆਇਓ, ਕਰੋ ਬੇਗ ਪ੍ਰਸ਼ਾਦ ਐਸੇ ਬਤਾਇਓ, ਕਛੂ ਭੋਜਨ ਖਾਏ ਕੈ ਨੀਰ ਪੀਨਾ, ਭਰੋਸਾ ਸਭਨ ਕੋ ਭਲੀ ਭਾਂਤ ਦੀਨਾ, ਰਾਈ ਅਰਧ ਰਾਤੰ ਕਰੀ ਚਾਰ ਔਰੇ, ਭਇਓ ਸ਼ਬਦ ਰੂਪੀ ਕਰੀ ਬਾਤ ਔਰੇ। ਕਹਿੰਦੇ ਫਿਰ ਇਹ ਸਾਰੀ ਰਸਮ ਕਰਨ ਤੋਂ 4 ਦਿਨ ਬਾਅਦ ਸਤਿਗੁਰੂ ਜੀ ਨੇ ਕਿ ਉਦਣ ਸੰਗਤ ਦੇ ਵਿੱਚ ਪੰਗ 'ਚ ਬਹਿ ਕੇ ਭੋਜਨ ਵੀ ਨਾਲ ਛਕਿਆ, ਕਛੂ ਭੋਜਨ ਖਾਏ ਕਹਿ ਨੀਰ ਪੀਨਾ, ਕਹਿੰਦੇ ਪਾਣੀ ਵੀ ਛਕਿਆ, ਭਰੋਸਾ ਸਭਨ ਕੋ ਭਲੀ ਪੰਦ। ਅਰਦਾਸ ਤੇ ਹੁਣੇ ਹੀ ਸੀ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਮਹਾਰਾਜ ਨਾਲ ਲਾਈਆਂ, ਦੁੱਖ ਸੁੱਖ ਦੇ ਸਮੇਂ ਵੀ ਨਾਲ ਹੰਢਾਏ, ਭਾਈ ਦਇਆ ਸਿੰਘ ਧਰਮ ਸਿੰਘ ਨਾਲ ਹੀ ਸੀ ਅਤੇ ਮਹਾਰਾਜ ਤੇ ਹੁਣ ਸਾਡਾ ਕੌਣ ਹੈ? ਮਹਾਰਾਜ ਨੇ ਫਿਰ ਸਾਰਿਆਂ ਨੂੰ ਭਰੋਸਾ ਦਿੱਤਾ, ਸ਼ਬਦ ਮਲਾਵਾ ਹੋਤ ਹੈ ਦੇਹ ਮਲਾਵਾ ਨਾ ਹੈ, ਤਨ ਸਨੇਹ ਝੂਠਾ ਕਰ ਜਾਣੂ, ਇਹ ਸਰੀਰਾਂ ਦਾ ਜਿਹੜਾ ਮੋਹ ਝੂਠਾ ਆ, ਸ਼ਬਦ ਨਾਲ ਪਿਆਰ ਪਾਓ, ਇਹ ਸਦਾ ਰਹਿਣ ਵਾਲੀ ਚੀਜ਼ ਹੈ। ਸਰੀਰ ਅੱਜ ਹੈਗੇ ਹੈ, ਕੱਲ੍ਹ ਹੈ ਨਹੀਂ, ਇਹ ਤਾਂ ਸਭ ਨੇ ਜਾਣਾ ਆ। ਸੋ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਭਰੋਸਾ ਸਭਨ ਕੋ ਭਲੀ ਭਾਂਤ ਦੇਣਾ, ਭਲੀ ਭਾਂਤ ਸਾਰਿਆਂ ਨੂੰ ਭਰੋਸਾ ਦਿੱਤਾ, ਮਨ ਬਣਾਏ। ਰਾਈ ਅਰਧ ਰਾਤੰ, ਕਹਿੰਦੇ ਅੱਧੀ ਰਾਤ ਗਈ ਸੀ, ਘੜੀ 4 ਔਰੇ, ਘੜੀ ਹੁਣ 24 ਮਿੰਟ ਦੀ ਗਿਣਦੇ ਆ ਸਿਆਣੇ, 24 ਚੌਕ 96, ਇਹ ਬਣ ਗਿਆ 1:36। ਹਾਂਜੀ, ਤੇ ਰਾਈ ਅਰਧ ਰਾਤੰ ਘੜੀ 4 ਔਰੇ, ਭਇਓ ਸ਼ਬਦ ਰੂਪੀ ਕਰੀ ਬਾਤ ਔਰੇ, ਵੀ ਮਹਾਰਾਜ ਸ਼ਬਦ ਰੂਪ ਸੀਗੇ, ਸ਼ਬਦ ਰੂਪ ਹੋ ਗਏ, ਹੋਰ ਦੀ ਹੋਰੀ ਖੇਲ ਖੇਲ ਗਏ। ਸੋ ਇਹ ਜੋ ਕਵੀ ਸੈਨਾਪਤੀ ਜਿਨ੍ਹਾਂ ਨੇ ਮਹਾਰਾਜ ਦੇ ਹੁਕਮ ਚਣਾਕਾ ਰਾਜਨੀਤੀ ਦਾ ਭਾਸ਼ਾ 'ਚ ਟਰਾਂਸਲੇਸ਼ਨ ਵੀ ਕੀਤਾ, ਉਹ ਪੁਸਤਕ ਮਿਲਦੀ ਹੈ ਕਿ 52 ਕਵੀਆਂ 'ਚ ਇੱਕ ਕਵੀ ਸੀ ਉਸ ਵੇਲੇ ਨਾਲ ਸੀਗੇ, ਗੁਰਸੋਭਾ ਉਹਨੇ ਗ੍ਰੰਥ ਲਿਖਿਆ, ਉਹਦੇ 'ਚ ਉਹ ਇੰਨਾ ਕੁ ਹਵਾਲਾ ਦੇ ਕੇ ਗਏ ਆ। ਸੋ ਇਹ ਮਹਾਰਾਜ ਸੱਚੇ ਪਾਤਸ਼ਾਹ ਦਾ ਗੁਰਪੁਰਬ ਹੈ ਅਤੇ ਹੁਣ ਆਪਣੇ 31 ਤੇ 2 ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਅਵਤਾਰ ਗੁਰਪੁਰਬ ਹੈ। ਇਹ ਗੁਰਪੁਰਬ ਇੱਕ ਐਸਾ ਹਰਮਨ ਪਿਆਰਾ, ਇਹ ਸਾਰੀ ਵਰਲਡ ਵਿੱਚ ਇਹ ਮਨਾਇਆ ਜਾਂਦਾ, ਕੋਈ ਅਸਥਾਨ ਐਸਾ ਨਹੀਂ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਗੁਰਪੁਰਬ ਨਹੀਂ ਮਨਾਇਆ ਜਾਂਦਾ। ਭਾਈ ਗੁਰਦਾਸ ਜੀ ਨੇ ਲਿਖੀ ਆ, ਪੌੜੀ ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲਵਾ ਸਿੰਘ ਬੁਕੇ ਮਿਰਗਾਵਲੀ ਭੰਨੇ ਜਾਏ ਨਾ ਧੀਰ ਤਰਵਾ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਿ ਮਤੇ ਜੈ ਕੋਆ ਘਰ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਸੋਆ ਬਾਬੇ ਤਾਰੇ ਚਾਰ ਚੱਕ ਨੌ ਖੰਡ ਪਿਰਥਵੀ ਸੱਚਾ ਢੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਕਿਉਂਕਿ ਇੱਕ ਅੰਸਾ ਅਵਤਾਰ ਹੈ ਜਿਵੇਂ ਧਰਮੀ ਰਾਜੇ ਹੈ ਅਵੇਸਾ ਜਿਵੇਂ ਨਾਮਦੇਵ ਨੂੰ ਕਲੰਦਰੂ ਦਰਸ਼ਨ ਦਿੱਤੇ ਹੈ ਨਿਤਿਆ ਜਿਵੇਂ ਗਿਆਨਵਾਨ ਮਹਾਤਮਾ ਨਮਿਤਿਆ ਜਿਵੇਂ ਨਰਸਿੰਘ ਰਾਮਚੰਦਰ ਆਦਿ ਅਤੇ ਪੂਰਨ ਆ ਜਿਵੇਂ ਕ੍ਰਿਸ਼ਨ ਆਦਿ ਅਤੇ ਪੂਰਨ ਤਮ ਜਿਵੇਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਾਂਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ ਸਿੱਖ ਪੰਥ ਦੇ ਬਾਨੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਨੂੰ ਆਪਣੀ ਚਰਨ ਛੋਹ ਬਖਸ਼ਿਸ਼ ਕੀਤੀ ਉਸ ਵੇਲੇ ਦੀ ਹਾਲਤ ਐਸੀ ਸੀ ਰਾਜੇ ਪਾਪ ਕਮਾਮ ਦੇ ਉਲਟੀ ਬਾੜ ਖੇਤ ਕੋ ਖਾਈ ਇਹ ਸੀ ਅਤੇ ਸਮਾਜਿਕ ਧਾਰਮਿਕ ਤੌਰ 'ਤੇ ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੌਲਾਣੇ ਅਤੇ ਉਸ ਵੇਲੇ ਕੱਲ ਤਾਰਨ ਗੁਰੂ ਨਾਨਕ ਆਇਆ ਅਤੇ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਇਹ ਗੁਰਪੁਰਬ ਆਪ ਜੀ ਅੱਗੇ ਵੀ ਮਨਾਉਂਦੇ ਹਨ ਅਤੇ ਇਹ ਸਾਲ ਵੀ ਸਾਰੇ ਸੰਗਤ ਵੱਧ ਚੜ੍ਹ ਕੇ ਚੜ੍ਹਦੀ ਕਲਾ ਦੇ ਨਾਲ ਇਹ ਗੁਰਪੁਰਬ ਮਨਾਓ ਅਤੇ ਹੁਣ ਤੋਂ ਹੀ ਬੇਨਤੀ ਹੈ ਮੇਰੇ ਵੱਲੋਂ ਕਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਹਾਂਜੀ ਗੁਰਪੁਰਬ ਦੀ ਯਾਦ ਨੂੰ ਮੁੱਖ ਰੱਖ ਕੇ ਜਿਹੜੀ ਇਹ ਸਿੰਘ ਸਿੰਘਣੀਆਂ ਬਾਣੀ ਪੜ੍ਹ ਸਕਦੇ ਹੈ ਉਹ ਦਸ ਜਪਜੀ ਸਾਹਿਬ ਨਿਤਨਿਮ ਤੋਂ ਲੈਦਾ ਰੋਜ਼ ਕਰਨ ਅਤੇ ਜਿਹੜੇ ਨਹੀਂ ਪੜ੍ਹ ਸਕਦੇ ਉਹ ਮੂਲ ਮੰਤਰ ਦੀਆਂ ਪੰਜ ਜਾਂ ਛੇ ਮਾਲਾ ਰੋਜ਼ਾਨਾ ਕਰਨ ਅਤੇ ਫਿਰ ਜਿਸ ਦਿਨ ਗੁਰਪੁਰਬ ਅਰਦਾਸ ਕਰਨ ਅਤੇ ਸਾਰਿਆਂ ਦੇ ਘਰਾਂ 'ਚ ਸਭ ਸੰਤੋਖ ਦੈਵੀ ਗੁਣ ਮਹਾਰਾਜ ਬਖਸ਼ਿਸ਼ ਕਰਨਗੇ ਕਿਉਂਕਿ ਮਹਾਰਾਜ ਨੇ ਨਾਮ ਦੀ ਬਰਕਤ ਜ਼ਿਆਦਾ ਕਲਯੁਗ ਦੱਸੀ ਹੈ ਸਤਿਯੁਗ ਸੱਤ ਤੇਤਾ ਜੱਗੀ ਦੁਆਪਰ ਪੂਜਾ ਚਾਰ ਤਿੰਨੋਂ ਯੁਗ ਤਿੰਨੋਂ ਦਿੜੈ ਕਲ ਕੇਵਲ ਨਾਮ ਦਾ ਨਾਨਕ ਕਹਿ ਕਰ ਕੇਵਲ ਨਾਮ ਇਹ ਨਾਮ ਦੀ ਬਰਕਤ ਹੈ ਅਤੇ ਮੂਲ ਮੰਤਰ ਹੈ ਗੁਰਮੰਤਰ ਹੈ ਇਹੀ ਨਾਮ ਹੈ ਇਹ ਸੱਚੇ ਕੋਈ ਜਾਤੀ ਨਾਮ ਹੈ ਕੋਈ ਸਫਾਤੀ ਨਾਮ ਹੈ ਕਿਰਤਮ ਨਾਮ ਕਥੇ ਤੇਰੇ ਜਿਹਵਾ ਸਤ ਨਾਮ ਤੇਰਾ ਪਰਾ ਪੁਰਵਲਾ ਇੱਛਾ ਪੂਰਵਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਭਾਵ ਹੈ ਮੇਰੇ ਮਨ ਜਪ ਮਨ ਸਤ ਨਾਮ ਸਦਾ ਸਤ ਨਾਮ ਹਲਤ ਪਲਤ ਮੁੱਖ ਉਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਿਰੰਜਨਾ ਜੈ ਹਰ ਸਿਮਰਨ ਪਿਆ ਤੈਂ ਉਪਾਧ ਗਤ ਕੀਨੀ ਵਡਭਾਗੀ ਹਰ ਜਪਨਾ ਜਾਂ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਧਰਨਾ ਇਸ ਕਰਕੇ ਕਲਯੁਗ ਵਿੱਚ ਨਾਮ ਦਾ ਹੀ ਹੈ ਇਹਦੇ ਨਾਮ ਜਪਣ ਵਿੱਚ ਕੁਝ ਰੁਕਾਵਟਾਂ ਉਹਦੇ ਬਾਰੇ ਮੈਂ ਬੇਨਤੀ ਨਾਲ ਕਰਾਂਗਾ
ਜ਼ਰੂਰ ਬਾਬਾ ਜੀ
ਹਿੰਟ ਹੈ ਥੋੜ੍ਹੇ
ਹਾਂਜੀ
ਅਤੇ ਧਿਆਨ ਨਾਲ ਸਾਰੀ ਸੰਗਤ ਨੇ ਸ਼ਰਵਣ ਕਰਨੇ ਹੈ ਬਕਾਰ ਆ ਅਤੇ ਜਿਹੜੀ ਚੰਚਲ ਸੰਗਤ ਆ ਉਹ ਮਨ ਵਿੱਚ ਬਕਾਰ ਪੈਦਾ ਕਰਦੀ ਹੈ ਇਹਦਾ ਤਿਆਗ ਕਰਨਾ ਬਹੁਤ ਜ਼ਰੂਰੀ ਹੈ ਜਿਹੜਾ ਧਨ ਆ ਇਹ ਲੋਭ ਪੈਦਾ ਕਰਦਾ ਅਤੇ ਜਿਹੜਾ ਮਨ ਦੇ ਵਿੱਚ ਸਾਧ ਸੰਗਤ ਜੀ ਬੈਰ ਭਾਵਨਾ ਆ ਅਤੇ ਦੂਏ ਲਈ ਛਤਰੂ ਵਾਲਾ ਭਾਵ ਪੈਦਾ ਹੁੰਦਾ ਕਿ ਜੇ ਆਪਾਂ ਭਜਨ 'ਚ ਬੈਠੇ ਹਾਂ ਕਿਸੇ ਨਾਲ ਬੈਰ ਭਾਵਨਾ ਫਿਰ ਵੀ ਮਨ ਟਿਕਦਾ ਨਹੀਂ ਲੋਭੀ ਦਾ ਮਨ ਵੀ ਇਸ ਤਰ੍ਹਾਂ ਆ ਜਿਵੇਂ ਜਿਉਂ ਕੂਕਰ ਹਰਕਾਇਆ ਹਾਂਜੀ ਉੱਠ ਉੱਠ ਦਹਿ ਦੱਸ ਜਾਏ ਇਸ ਤਰ੍ਹਾਂ ਦੀ ਹਾਲਤ ਹੁੰਦੀ ਹੈ ਔਰ ਫਿਰ ਨਾਸਤਕ ਨਾਸਤਕ ਬੰਦਿਆਂ ਦੀ ਜਿਹੜੀ ਕੁਸੰਗਤ ਹੈ ਉਹ ਮਨ ਵਿੱਚ ਆਪ ਵਿਸ਼ਵਾਸ ਪੈਦਾ ਕਰਦੀ ਹੈ ਸ਼ਰਧਾ ਨੂੰ ਸੱਟ ਵੱਜਦੀ ਹੈ ਇਹ ਵੀ ਭਜਨ 'ਚ ਬੜੀ ਰੁਕਾਵਟ ਹੈ ਕਿਉਂਕਿ ਜਦ ਤੱਕ ਸਾਡੇ ਅੰਦਰ ਸ਼ਰਧਾ ਨਹੀਂ ਭਗਤੀ ਨਹੀਂ ਪ੍ਰੇਮ ਨਹੀਂ ਅਤੇ ਸਿਮਰਨ ਵਾਲਾ ਪੱਖ ਮਜ਼ਬੂਤ ਨਹੀਂ ਹੁੰਦਾ ਸ਼ਰਧਾ ਵਨ ਲੱਭ ਅਤੇ ਗਿਆਨ ਸਾਂਝ ਤੇਂਦਰ ਆ ਜਿਹੜੇ ਸ਼ਰਧਾਲੂ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਜਿਨ੍ਹਾਂ ਨੇ ਆਪਣੀਆਂ ਇੰਦਰੀਆਂ ਨੂੰ ਵੀ ਵੱਸ ਵਿੱਚ ਕੀਤਾ ਹੋਵੇ ਕੁਸੰਗ ਫਿਰ ਜਿਹੜਾ ਇਹਦਾ ਸਰਵਨਾਸ਼ ਹੀ ਕਰ ਦਿੰਦਾ। ਸੰਗਕ ਸੰਗੀ ਵੈਸ਼ਤੇ ਤਾਂ ਪੁੱਛਿਆ ਧਰਮ ਰਾਏ। ਇਸ ਕਰਕੇ ਫਿਰ ਵਾਦ ਵਿਵਾਦ ਜਿਹੜਾ ਇਹ 'ਚ ਸਮਾਂ ਨਸ਼ਟ ਕਰਨਾ, ਵਾਦ ਵਿਵਾਦ ਮਿਟਾਵੋ ਆਪਾ, ਅਕਲ ਕੀ ਵਰਸ਼ੀ ਗੁਣਾ ਕੀ ਕਟਾਰੀ, ਮਨ ਕੋ ਮਾਰ ਕਰੋ ਅਸਵਾਰੀ, ਸਹਿਜ ਬੈਰਾਗੀ ਕਰੇ ਵਿਰਾਗ, ਮਾਇਆ ਮੋਹਣੀ ਮਨੋ ਤਿਆਗ। ਇਸ ਤਰ੍ਹਾਂ ਵੀ ਅਨਿਸ਼ਚਿਤਤਾ ਆ ਕਿ ਜਿਹੜਾ ਹਰ ਵੇਲੇ ਵਿਰੋਧੀ ਭਾਵ ਮਨ ਵਿੱਚ ਰੱਖਣਾ, ਵਿਰੋਧਾ ਭਾਸ ਹੈ, ਅਤੇ ਇਹ ਵੀ ਭਜਨ ਵਿੱਚ ਬੜਾ ਰੁਕਾਵਟ ਹੈ। ਅਤੇ ਫਿਰ ਸਾਧ ਸੰਗਤ ਜੀ ਜਿਹੜੀਆਂ ਆਪਣੇ ਵਿਰੋਧੀ ਯੁਗਤੀਆਂ ਆ, ਵਿਰੋਧੀ ਗੱਲਾਂ ਸੁਣ ਕੇ ਮਨ 'ਚ ਸ਼ੰਕੇ ਪੈਦਾ ਹੋ ਜਾਂਦੇ ਆ। ਸ਼ੰਕਾਵਾਦੀ ਜਿਹੜਾ ਪੁਰਸ਼ ਹੈ ਉਹਦਾ ਮਨ ਕਦੇ ਟਿਕਦਾ ਨਹੀਂ, ਕਿਉਂਕਿ ਸੰਸਾ ਆਤਮਾ ਬਨਸ਼ਤੀ। ਜਿਹੜੇ ਅੰਦਰ ਭਾਈ ਗੁਰਦਾਸ ਕਹਿੰਦੇ ਸੰਸਾ ਮਨੁ ਮਿਟਾਏ ਕੈ ਪਰ ਪਕਾਰ ਕਰੇ, ਜਿਹੜੇ ਸ਼ੰਕਾਵਾਦੀ ਬਹੁਤੀ ਹੈ, ਤਰਕ ਕੁਤਰਕ ਹੈ, ਇਹ ਵੀ ਮਨ ਨੂੰ ਚੰਚਲ ਕਰਦੀ ਹੈ, ਭਜਨ ਵਿੱਚ ਬਿਰਤੀ ਟਿਕਣ ਨਹੀਂ ਦਿੰਦੀ। ਫਿਰ ਇਕਾਂਤ ਸੇਵਨ ਦਾ ਭਾਵ ਜਿਹੜਾ ਹਰ ਵੇਲੇ ਪਬਲਿਕਲੀ ਗੱਪਾਂ ਮਾਰੀ ਜਾਣੀਆਂ, ਇਹ ਵੀ ਮਨ ਚੰਚਲ ਹੁੰਦਾ। ਥੋੜ੍ਹਾ ਸਮਾਂ ਆਪਣੇ ਧਰਮ ਦੀ ਕਿਰਤੋਂ ਵਿਹਲੇ ਹੋ ਕੇ ਇੱਕ ਗੋਸ਼ੇ 'ਚ ਬੈਠ ਕੇ ਨਾਮ ਅਭਿਆਸ ਕਰਨਾ ਚਾਹੀਦਾ ਹੈ। ਕੁਝ ਅੰਦਰ ਦੀਆਂ ਰੁਕਾਵਟਾਂ ਇਹ ਬਾਹਰ ਦੀਆਂ ਆ। ਅੰਤਰੀ ਵੀ ਰੁਕਾਵਟਾਂ ਇਹ ਹੈ, ਅਭਿਮਾਨ ਕਰਨਾ ਆਪਣੀ ਜਾਤੀ ਦਾ, ਗੁਣਾਂ ਦਾ, ਵਿੱਦਿਆ ਦਾ, ਆਪਣੀ ਜਵਾਨੀ ਦਾ, ਆਪਣੇ ਬਲ ਦਾ, ਮਾਇਆ ਪਦਾਰਥਾਂ ਦਾ, ਹਾਂਜੀ ਚਾਰ ਬੰਦੇ ਨਾਲ ਉਹਨਾਂ ਦਾ ਹੰਕਾਰ ਕਰਨਾ, ਇਹ ਵੀ ਭਜਨ ਦੇ ਵਿੱਚ ਬੜੀ ਰੁਕਾਵਟ ਆ। ਫਿਰ ਜਿਹੜਾ ਲੋਭੀ ਵਿਰਤੀ ਹੈ, ਕੋਲ ਪਦਾਰਥ ਹੋਵੇ ਵੀ ਦੂਏ ਦਾ ਵੈਭਵ ਦੇਖ ਕੇ ਜਰਨਾ ਨਾ, ਇਹ ਚੀਜ਼ ਮੈਨੂੰ ਮਿਲਣੀ ਚਾਹੀਦੀ ਹੈ, ਇਹ ਵੀ ਬਹੁਤ ਵੱਡੀ ਰੁਕਾਵਟ ਹੈ। ਦੰਭ ਜਿਹੜਾ ਪਖੰਡ ਹੈ, ਇਹ ਸਾਧ ਸੰਗਤ ਜੀ ਇਹ ਵੀ ਬਹੁਤ ਵੱਡੀ ਰੁਕਾਵਟ ਹੈ। ਬਾਸ਼ਨਾ ਆ, ਲੋਕ ਬਾਸ਼ਨਾ ਕਿ ਲੋਕ ਮੈਨੂੰ ਚੰਗਾ ਚੰਗਾ ਕਹਿਣ, ਪੁੱਤਰ ਦੀ ਬਾਸ਼ਨਾ ਆ, ਬਿੱਤ ਧਨ ਦੀ ਬਾਸ਼ਨਾ ਆ, ਕਈਆਂ ਨੂੰ ਗ੍ਰੰਥਾਂ ਦੀ ਬਾਸ਼ਨਾ ਕਿ ਸਾਰੇ ਗ੍ਰੰਥ ਦੁਨੀਆਂ ਦੇ ਮੈਂ ਪੜ੍ਹ ਲਾਂ ਅਤੇ ਵੱਡਾ ਬਣ ਜਾਵਾਂ ਅਤੇ ਕੋਈ ਮੇਰੇ ਬੋਲ ਨਾ ਸਕੇ, ਇਸ ਤਰ੍ਹਾਂ ਦੀ ਬੜੀ ਬਾਸ਼ਨਾ ਕਈਆਂ ਨੂੰ ਹੁੰਦੀ ਹੈ। ਅਤੇ ਫਿਰ ਅਸਥਿਰਤਾ ਆ ਕਿ ਮਨ ਦਾ ਕਦੇ ਟਿਕਾਏ ਨਾ ਹੋਣਾ, ਹਾਂਜੀ ਕਿਸੇ ਗੁਰੂ ਪੀਰ 'ਤੇ ਮਨ ਟਿਕਣਾ ਹੀ ਨਹੀਂ, ਕਦੀ ਅੰਨੇ ਦੇ, ਕਦੀ ਹੰਨੇ ਦੇ, ਕਦੀ ਪਹਾੜਾਂ ਵਾਲੀ ਰੰਨੇ ਦੇ, ਟੋਲਟ ਮੱਕਾ ਸਰਬਨ ਦਾ ਹਿਰਵ ਸਬਾਬੇ ਨਾਨਕ ਦੀ, ਇੱਕ ਜਗ੍ਹਾ ਕੋਈ ਯਕੀਨ ਹੀ ਨਹੀਂ ਵੱਜਣਾ। ਇਹ ਵੀ ਚੀਜ਼ਾਂ ਜਿਹੜੀਆਂ ਇਹ ਵੀ ਭਜਨ ਵਿੱਚ ਮਨ ਇਕਾਗਰ ਨਹੀਂ ਹੋਣ ਦੇਣੀਆਂ। ਫਿਰ ਸਰੀਰਕ ਜਿਹੜੀ ਸਫਾਈ ਹੈ ਇਹ ਵੀ ਬਹੁਤ ਜ਼ਰੂਰੀ ਹੈ। ਤਾਂ ਮਨ ਬਾਣੀ ਸਰੀਰ ਕਰਕੇ ਪਵਿੱਤਰਤਾ ਦਾ ਹੋਣਾ, ਔਰ ਸਮਾਂ ਭਜਨ ਵਾਸਤੇ ਸਮਾਂ ਨਿਸ਼ਚਿਤ ਜ਼ਰੂਰ ਹੋਣਾ ਚਾਹੀਦਾ। ਕਦੀ ਕਿਸੇ ਟਾਈਮ ਬਹਿ ਗਿਆ, ਕਦੀ ਕਿਸੇ ਟਾਈਮ ਬਹਿ ਗਿਆ, ਉਹ ਫਿਰ ਬਿਰਤੀ ਦੀ ਲਿਵ ਨਹੀਂ ਬਣਦੀ ਅਤੇ ਟਿਕਾਓ ਨਹੀਂ ਬਣਦਾ। ਔਰ ਸਮਾਂ ਵੀ ਵੀ ਮੈਂ ਇੰਨਾ ਰੋਜ਼ ਬੈਠਣਾ ਹੀ ਹਾਂ, ਇੰਨਾ ਟਾਈਮ ਜਿਹੜਾ ਜਾਣੀ ਉਹ ਸਮਾਂ ਭਜਨ ਨੂੰ ਦੇਣਾ। ਵੈਸੇ ਯੋਗ ਦਰਸ਼ਨ ਵਾਲੇ ਮੰਨਦੇ ਹੈ ਵੀ ਇੱਕ ਸਮਾਧੀ ਦਾ ਟਾਈਮ 3 ਘੰਟੇ 49 ਮਿੰਟ ਆ। ਸੋ ਇਸ ਵਾਸਤੇ ਮਤਲਬ ਬੰਦੇ ਨੂੰ ਇਹ ਵੀ ਅਭਿਆਸ ਹੋਣਾ ਚਾਹੀਦਾ। ਅਤੇ ਫਿਰ ਸਾਧ ਸੰਗਤ ਜੀ ਆਪਣੇ ਮਨ ਦੇ ਵਿੱਚ ਦਾਸਾ ਭਾਵ ਵੀ ਹੋਣਾ ਚਾਹੀਦਾ ਵੀ ਮੈਂ ਗੁਰੂ ਦਾ ਦਾਸ ਹਾਂ। ਔਰ ਅਸਮਤਾ ਬਿਰਤੀ ਜਿਹੜੀ ਆਪਣੇ ਆਪ ਨੂੰ ਹਾਂਜੀ ਬਹੁਤ ਵੱਡਾ ਸਮਝਣਾ, ਆਪਣੇ ਸਮਾਨ ਕਿਸੇ ਨੂੰ ਨਹੀਂ ਸਮਝਣਾ, ਇਹ ਵੀ ਰੁਕਾਵਟ ਹੈ। ਫਿਰ ਜਿਹੜਾ ਇਹ ਇੱਛਾ ਹੋਣੀ ਕਿ ਸਾਰੇ ਇੱਥੇ ਮੈਨੂੰ ਆਦਰੇ ਹੀ ਮਿਲੇ, ਨਰਾਦਰ ਨਾ ਮਿਲੇ, ਇਹ ਵੀ ਬੜੀਆਂ ਰੁਕਾਵਟਾਂ ਆ, ਕਿਉਂਕਿ ਬਹੁਤਾ ਸਤਿਕਾਰ ਵੀ ਭਜਨ ਦੇ ਵਿੱਚ ਰੁਕਾਵਟ ਹੈ। ਫਿਰ ਉਹ ਬੰਦਾ ਗਾਹਾਂ ਨਹੀਂ ਤੁਰਦਾ, ਪੂਜਾ ਪ੍ਰਤਿਸ਼ਠਾ 'ਚ ਫਸ ਜਾਂਦਾ ਹੈ। ਫਿਰ ਸਾਧ ਸੰਗਤ ਜੀ ਕਿ ਜਿਹੜਾ ਜਗਿਆਸੂ ਆ ਉਹਦੇ ਅੰਦਰ ਗੁਰੂ ਦੇ ਉੱਤੇ ਬਹੁਤ ਬਾਣੀ ਅਤੇ ਗੁਰੂ ਅਤੇ ਅਕਾਲ ਪੁਰਖ 'ਤੇ ਦ੍ਰਿੜ ਵਿਸ਼ਵਾਸ ਚਾਹੀਦਾ। ਪਰ ਜਿਹੜਾ ਗੁਰੂ ਜੀ ਨੂੰ ਇੱਕ ਸਧਾਰਨ ਵਿਅਕਤੀ ਸਮਝਣਾ, ਉਹ ਵੀ ਇੱਕ ਬੰਦੇ ਹੀ ਸੀ, ਉਹ ਬੰਦਾ ਕੁਛ ਨਹੀਂ ਖੱਟੀ ਖੱਟ ਸਕਦਾ, ਕਿਉਂਕਿ ਗੁਰ ਪਰਮੇਸ਼ਰ ਏਕ ਹੈ, ਸਭ ਮੈਂ ਰਿਹਾ ਸਮਾਏ, ਉਹ ਅਵਿਨਾਸੀ ਪੁਰਖ ਹੈ, ਨਾ ਆਵੇ ਨਾ ਜਾਏ। ਅਤੇ ਗੁਰੂ ਦਾ ਜਿਹੜਾ ਪ੍ਰਸ਼ਾਦ ਹੈ, ਭੋਜਨ ਲੰਗਰ ਹੈ, ਉਹਨੂੰ ਵੀ ਐਵੇਂ ਸਧਾਰਨ ਸਮਝਣਾ, ਇਹ ਬਹੁਤ ਵੱਡੀ ਗੁਰੂ ਘਰ ਦੇ ਵਿੱਚ ਭੁੱਲ ਹੈ, ਕਿਉਂਕਿ ਉਹ ਪ੍ਰਸ਼ਾਦ ਜਿਹੜਾ ਉਹ ਗੁਰੂ ਕੀ ਬਖਸ਼ਿਸ਼ ਹੈ, ਗੁਰੂ ਦੀ ਕਿਰਪਾ ਹੈ। ਇਸ ਤਰ੍ਹਾਂ ਜਿਹੜਾ ਅੰਮ੍ਰਿਤ ਹੈ ਉਹਨੂੰ ਵੀ ਪਾਣੀ ਸਮਝਣਾ, ਇਹ ਵੀ ਬਹੁਤ ਵੱਡੀ ਨਰਾਦਰੀ ਹੈ, ਕਿਉਂਕਿ ਇੱਕ ਥਾਂ ਮੈਂ ਪੜ੍ਹਿਆ ਲਿਖਿਆ ਕਿ ਅੰਮ੍ਰਿਤ ਕੋ ਪਾਣੀ ਕਹੇ, ਸਿੱਖ ਕੀ ਪੁੱਛੈ ਜਾਤ, ਹੈ ਕਹੇ ਗੋਬਿੰਦ ਸਿੰਘ ਨੰਦ ਲਾਲ, ਉਹ ਸਿੱਖ ਨਰਕੇ ਆਜ਼ਾਦ, ਜਿਹੜਾ ਅੰਮ੍ਰਿਤ ਨੂੰ ਪਾਣੀ ਸਮਝਦਾ ਅਤੇ ਅੰਮ੍ਰਿਤਧਾਰੀ ਦੀ ਜਾਤੀ ਪਾਤੀ ਪੁੱਛਦਾ ਉਹਦੇ ਵਾਸਤੇ ਹੈ। ਫਿਰ ਭਾਈ ਜਿਹੜਾ ਸ਼ੰਕਾ ਬਾਦੀਆਂ ਦੇ ਵਿੱਚ ਬਹਿ ਕੇ ਅਭਿਆਸ ਕਰਨਾ, ਕਿਉਂਕਿ ਉੱਥੇ ਟੋਕਾ ਟੋਕੀ ਜਿਹੜੇ ਹੁੰਦੀ ਹੈ, ਫਿਰ ਭਜਨ ਬਾਣੀ ਵਾਲੀ ਜਿਹੜੀ ਧਾਰਨਾ ਬਣਦੀ ਨਹੀਂ, ਇਹਦੇ 'ਚ ਤਾਂ ਫਿਰ ਦ੍ਰਿੜ ਹੋ ਕੇ ਲੱਗਣਾ ਪੈਂਦਾ। ਫਿਰ ਜਿਹੜਾ ਭਗਤਾਂ ਦੇ ਬਾਹਰਲੇ ਭੇਸ ਤੋਂ ਉਹਨਾਂ ਦੀ ਅੰਦਰਲੀ ਅਵਸਥਾ ਦਾ ਅੰਦਾਜ਼ਾ ਲਾਉਣਾ, ਇਹ ਨਹੀਂ ਲਾਇਆ ਜਾ ਸਕਦਾ, ਕਿਉਂਕਿ ਪਰਮੇਸ਼ਰ ਦੀ ਮਾਇਆ ਦਾ, ਪਰਲੋ ਦੇ ਜਲ ਦਾ, ਮਹਾਂਪੁਰਖਾਂ ਦੇ ਅਨੁਭਵ ਦਾ, ਪਰਮੇਸ਼ਰ ਦਾ, ਚਾਰ ਚੀਜ਼ਾਂ ਦਾ ਅੰਤ ਨਹੀਂ ਆਉਂਦਾ ਹੈ। ਔਰ ਫਿਰ ਸਾਧ ਸੰਗਤ ਜੀ, ਭਗਵਾਨ ਨੂੰ ਪਰਮੇਸ਼ਰ ਨੂੰ ਕੋਈ ਚੀਜ਼ ਅਰਪਣ ਕੀਤੇ ਤੋਂ ਬਿਨਾਂ ਖਾਣਾ, ਹਾਂਜੀ, ਇਹ ਵੀ ਮਨ ਨੂੰ ਸ਼ੁੱਧ ਨਹੀਂ ਹੋਣ ਦਿੰਦਾ, ਕਿਉਂਕਿ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਹੈ ਮੇਰਾ। ਜਦੋਂ ਭੋਜਨ ਛਕਣਾ, ਜਲਪਣੀ ਛਕਣਾ, ਅਰਦਾਸ ਕਰਨੀ, ਇਹ ਮਾਲਕ ਮੇਰੀ ਚਿਤਰਾਈ ਨਾ ਨਹੀਂ, ਮੇਰੇ ਉਦਮ ਨਾ ਨਹੀਂ, ਇਹ ਤੇਰੀ ਬਖਸ਼ਿਸ਼ ਨਾਲ ਸਭ ਕੁਝ ਮਿਲ ਰਿਹਾ। ਜਦੋਂ ਪਰਮੇਸ਼ਰ ਦਾ ਨਾਂ ਲੈ ਕੇ ਛਕਾਂਗੇ, ਜਿਹੜੇ ਅੰਨ ਦੇ ਦੋਸ ਆ, ਕਿਉਂਕਿ ਅੰਨ ਪੈਦਾ ਕਰਨ 'ਚ ਕਿੰਨੀ ਹਿੰਸਾ ਹੁੰਦੀ ਹੈ, ਉਹਦੀ ਨਿਵਿਰਤੀ ਹੁੰਦੀ ਹੈ, ਫਿਰ ਉਹ ਭੋਜਨ ਸਾਨੂੰ ਮਨ ਨੂੰ ਵੀ ਤਨ ਨੂੰ ਵੀ ਬਾਣੀ ਹਰ ਪੱਖ ਵਿੱਚ ਸ਼ਾਂਤੀ ਦਿੰਦਾ ਹੈ। ਇਹ ਗੁਰਸਿੱਖਾਂ ਦੇ ਭਾਈ ਨਿਯਮ ਆ। ਫਿਰ ਜਿਹੜਾ ਪਰਮਾਤਮਾ ਦਾ ਨਾਮ ਵੇਚਣਾ ਨਹੀਂ, ਮਾਇਆ ਕਾਰਨ ਵਿਦਿਆ ਵਿੱਚ ਹੈ, ਜਨਮ ਅਵਿਰਥਾ ਜਾਈ। ਸੋ ਇਸ ਕਰਕੇ ਧ੍ਰਿਗ ਤਿਨਾ ਕਾ ਜੀਵਿਆ ਜੋ ਲਿਖ ਲਿਖ ਵੇਚਿਆ ਨਾਓ, ਖੇਤੀ ਜਿਨ ਕੀ ਉਜੜੀ ਖਲਵਾੜਾ ਨਾਹੀ ਥਾਓ। ਇਸ ਵਾਸਤੇ ਫਿਰ ਕਹਿੰਦੇ ਆਪਣੀ ਜਿਹੜੀ ਸਾਧਨਾ ਹੈ ਅਤੇ ਉਹਦੀ ਕਿਸੇ ਨਾਲ ਤੁਲਨਾ ਕਰਨੀ, ਇਹ ਵੀ ਠੀਕ ਨਹੀਂ। ਫਿਰ ਆਪਣੇ ਬਾਰੇ ਬਹੁਤ ਉੱਚੀ ਰਾਏ ਪੈਦਾ ਕਰਨੀ, ਵੀ ਮੇਰੇ ਵਰਗਾ ਕੋਈ ਨਹੀਂ, ਕਈਆਂ ਨੂੰ ਵੀ ਬੜਾ ਹੁੰਦਾ ਵੀ ਮੈਂ ਸਾਰਿਆਂ 'ਚ ਸਰਵੋਤਮ ਬਣਾ, ਕਿ ਮੇਰੇ ਸਮਾਨ ਹੋਰ ਕੋਈ ਵਿਅਕਤੀ ਨਹੀਂ। ਹਾਂਜੀ, ਇਹ ਵੀ ਚੀਜ਼ਾਂ ਜਿਹੜੀਆਂ ਭਜਨ ਬਾਣੀ ਵਿੱਚ ਬੜੀਆਂ ਰੁਕਾਵਟਾਂ। ਫਿਰ ਇੱਕ ਮਹਾਤਮਾ ਦੀ ਦੂਜੇ ਨਾਲ ਤੁਲਨਾ ਕਰਨੀ, ਇਹ ਜੀ ਬਹੁਤ ਵੱਡਾ ਬ੍ਰਹਮ ਗਿਆਨੀ ਆ, ਉਹ ਘੱਟ ਆ, ਇਹ ਕਿਸੇ ਕੋਲ ਥਰਮਾਮੀਟਰ ਤਾਂ ਹੁੰਦਾ ਹੀ ਨਹੀਂ ਜਿਹੜਾ ਨਾਪ ਕੇ ਦੱਸੇ, ਇਹ ਤਾਂ ਅੰਤਰੀਵੀ ਅਵਸਥਾ ਦੀਆਂ ਗੱਲਾਂ ਹਨ, ਕਿਉਂਕਿ ਯੂਨੀਵਰਸਿਟੀ 'ਚੋਂ ਡਿਗਰੀ ਡਿਪਲੋਮਾ ਮਿਲ ਸਕਦਾ, ਇਹ ਜਿਹੜੀ ਆਤਮਕ ਮੰਡਲ ਹੈ ਕੋਈ ਯੂਨੀਵਰਸਿਟੀ ਡਿਪਲੋਮੇ ਨਹੀਂ ਦਿੰਦੀ, ਇਹ ਤਾਂ ਗੁਰੂ ਕੀ ਬਖਸ਼ਿਸ਼ ਦੇ ਨਾਲ ਅਵਸਥਾ ਪ੍ਰਾਪਤ ਹੁੰਦੀ ਹੈ। ਗੁਰਸਿੱਖਾਂ ਨੂੰ ਜਿਨ੍ਹਾਂ ਦਾ ਸ਼ਬਦ ਸੁਰਤ ਦਾ ਮਿਲਾਪ ਹੁੰਦਾ, ਉਹਨਾਂ ਨੂੰ ਇਹ ਚੀਜ਼ਾਂ ਗੁਰੂ ਕੀ ਬਖਸ਼ਿਸ਼ ਨਾਲ ਮਿਲਦੀਆਂ ਹਨ। ਸੋ ਫਿਰ ਜਿਹੜਾ ਵਾਦ ਵਿਵਾਦ ਦੇ ਵਿੱਚ ਬੰਦਾ ਹਾਰ ਜਾਏ ਅਤੇ ਫਿਰ ਆਪ ਵਿਸ਼ਵਾਸ ਪੈਦਾ ਕਰਨਾ ਕਿ ਸਭਾ 'ਚ ਮੇਰੀ ਜਿੱਤ ਨਹੀਂ ਹੋਈ, ਕਈ ਇਸ ਤਰ੍ਹਾਂ ਹੀ ਹੈ, ਕਈ ਆ ਸਕੂਲਾਂ 'ਚ ਵਿਦਿਆਰਥੀ ਆਤਮਘਾਤ ਕਰ ਲੈਂਦੇ ਹੈ, ਅਤੇ ਇੱਕ ਵਾਰੀ ਫੇਲ ਹੋ ਗਿਆ ਫਿਰ ਤੁਰੋ ਫਿਰ ਤੁਰੋ, ਕਿਉਂਕਿ ਵੀਰ ਸਾਹਿਬ ਕਹਿੰਦੇ ਮਾਰਗ ਚੱਲਤਾ ਜੋ ਗਿਰੈ ਤਾਂ ਹੀ ਨਾ ਲੱਗੈ ਦੋਸ਼, ਕਹੋ ਕਬੀਰ ਬੈਠਾ ਰਹੇ ਤਾਂ ਸਿਰ ਕਰੜੇ ਕੋਸ। ਜਿਹੜਾ ਮਾਰਗ ਚੱਲਦਾ ਡਿੱਗ ਵੀ ਪਵੇ ਕੋਈ ਗੱਲ ਨਹੀਂ, ਫੇਰ ਤੁਰ ਫਿਰ ਕਾਮਯਾਬ ਹੋ ਜਾਏਗਾ, ਜੇ ਬੈਠਾ ਹੀ ਰਹੂਗਾ ਉਹਦੇ ਸਿਰ 'ਤੇ ਬਾਟ ਉੱਨੀ ਰਹਿੰਦੀ ਹੈ। ਇਸ ਤਰ੍ਹਾਂ ਜੀਵਨ ਵਿੱਚ ਜੇ ਕਿਸੇ ਟਾਈਮ ਕੋਈ ਗਲਤੀ ਹੋ ਜਾਏ ਤਾਂ ਹੌਂਸਲਾ ਨਹੀਂ ਹਾਰਨਾ, ਸੂਰਮੇ ਹੋ ਕੇ ਤੁਰਨਾ, ਗਲਤੀ ਦੀ ਸਧਾਈ ਵੀ ਕਰਨੀ ਹੈ, ਅਗਾਹਾਂ ਬਚਣਾ, ਮਾਰੇ ਅੱਗੇ ਬੇਨਤੀ ਕਰਨੀ, ਪਿਛਲੇ ਔਗਣ ਬਖਸ਼ ਲੈ ਪ੍ਰਭਾਗੈ ਮਾਰਗ ਪਾਵੈ। ਸੋ ਇਸ ਵਾਸਤੇ ਫਿਰ ਸਾਧ ਸੰਗਤ ਜੀ ਜਿਹੜਾ ਸਿਮਰਨ ਆ, ਇਹਦੇ ਨਾਲ ਕਈ ਕਹਿੰਦੇ ਜੀ ਇਹਦੇ ਨਾਲ ਕੀ ਪ੍ਰਾਪਤ ਹੁੰਦਾ, ਇੱਕ ਤਾਂ ਤੇਜ ਬਹੁਤ ਮਿਲਦਾ ਹੈ, ਉਹਦਾ ਤੇਜ ਪ੍ਰਤਾਪ ਹੋਏਗਾ, ਫਿਰ ਮਨ ਵਿੱਚ ਪਵਿੱਤਰਤਾ ਪੈਦਾ ਹੋ ਜਾਂਦੀ ਹੈ, ਔਰ ਫਿਰ ਸਾਧ ਸੰਗ ਆਤਮਕ ਬਲ ਵੀ ਪੈਦਾ ਹੋ ਜਾਂਦਾ।
ਬਾਬਾ ਜੀ ਜਿਹੜਾ ਸਿਮਰਨ ਦੀ ਗੱਲ ਹੈਗੀ ਆ, ਇਹ ਸ਼ਬਦ ਵਾਹਿਗੁਰੂ ਦਾ ਜਾਂ ਮੂਲ ਮੰਤਰ ਦਾ ਜਾਂ ਗੁਰਬਾਣੀ ਦਾ, ਇਹਦੇ ਵਿੱਚ ਵੀ ਕੋਈ ਅੰਤਰ ਹੈਗਾ?
ਇਹਨਾਂ ਤਿੰਨਾਂ 'ਚ ਕੋਈ ਭੇਦ ਨਹੀਂ, ਇੱਕੋ ਹੀ ਜੋਤ ਹੈ। ਜਦੋਂ ਗੁਰਬਾਣੀ 'ਚ ਮਨ ਲੱਗਦਾ ਗੁਰਬਾਣੀ 'ਚ ਲਾ ਦਿਓ, ਜਦੋਂ ਮੂਲ ਮੰਤਰ ਲੱਗੇ ਮੂਲ ਮੰਤਰ ਕਰਨ ਲੱਗ ਜਾਓ, ਜਦੋਂ ਗੁਰਮੰਤਰ 'ਚ ਲੱਗੇ ਉੱਚ ਕਰੇ। ਇਹ ਤਿੰਨੇ ਅਭੇਦ ਸਰੂਪ ਆ, ਅੱਖਰਾਂ ਦਾ ਵਾਧਾ ਘਾਟਾ ਹੈਗਾ, ਪਰ ਇਹ ਅੱਖਰ ਸਾਰੇ ਸੰਪੂਰਨ ਆ, ਕਿਉਂਕਿ ਪੂਰੇ ਕਾ ਕੀ ਆ, ਸਭ ਕੁਛ ਪੂਰਾ, ਘੱਟ ਵੱਧ ਕਿਛ ਨਾ ਹੈ। ਹੁਣ ਪੁਰਾਣੇ ਗੁਰਸਿੱਖ 125-25 ਜਪ ਜੀ ਸਾਹਿਬ ਰੋਜ਼ ਪੜ੍ਹਦੇ ਸੀ, ਅਤੇ ਜਦੋਂ 1.25 ਲੱਖ ਹੋ ਜਾਂਦਾ ਸੀ ਸਿਮਰਨ, ਉਹਨਾਂ ਦੇ ਅੰਦਰ ਕੁਦਰਤੀ ਤੁਰ ਪੈਂਦਾ ਸੀ। ਗੁਰਬਾਣੀ ਜਿਹੜੀ ਹੈ ਉਹ ਸਿਮਰਨ ਦੀ ਮਾਤਾ ਹੈ, ਇਸ ਕਰਕੇ ਨਾਲ ਨਾਲ ਸਿੱਖਿਆ ਵੀ ਮਿਲਦੀ ਹੈ, ਨਾਲ ਨਾਲ ਔਗਣਾਂ ਤੋਂ ਬਚਾਅ ਵੀ ਕਰਦੀ ਹੈ ਬਾਣੀ। ਬਾਣੀ ਹਰ ਪੱਖ ਤੋਂ ਸਹਾਇਤਾ ਕਰਦੀ ਹੈ, ਬਾਣੀ ਨਾਲ ਜ਼ਰੂਰ ਕਰਨੀ ਹੈ। ਮਹਾਰਾਜ ਨੇ ਬਾਣੀ ਦਾ ਨਿਤਨੇਮ ਵੀ ਕਿਹਾ, ਸਿਮਰਨ ਵੀ ਕਿਹਾ, ਸਾਹ ਸਾਹ ਸਿਮਰੋ ਗੋਬਿੰਦ ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ, ਇਹ ਵੀ ਹੁਕਮ ਉਹਨਾਂ ਦਾ ਹੀ ਹੈ ਤੇ ਇਹ ਸਾਰਾ ਇੱਕੋ ਹੀ ਜੋਤ ਆ, ਫਰਕ ਤੇ ਕੋਈ ਹੈ ਨਹੀਂ। ਸੋ ਇਸੇ ਤਰ੍ਹਾਂ ਆਤਮਕ ਬਲ ਵੀ ਪੈਦਾ ਹੁੰਦਾ ਤੇ ਆਨੰਦ ਵੀ ਪੈਦਾ ਹੁੰਦਾ ਔਰ ਫਿਰ ਸ਼ਾਂਤੀ ਵੀ ਪੈਦਾ ਹੁੰਦੀ ਹੈ, ਨਿਰਭੈਤਾ ਵੀ ਪੈਦਾ ਹੁੰਦੀ। ਦੇਖ ਲਓ ਇਕੱਲੇ ਇਕੱਲੇ ਗੁਰਸਿੱਖ ਸਾਹਿਬਜ਼ਾਦੇ 7 ਸਾਲ ਤੇ 9 ਸਾਲ ਕੀ ਉਮਰ ਆ, ਹੁਣ ਇੰਨਾ ਬੱਚਾ ਤਾਂ ਵੈਸੇ ਹੀ ਦੇਖ ਕੇ ਡਰ ਜਾਂਦਾ ਭੈ ਵੀ, ਉਹਨਾਂ ਹੀ ਦੇਖ ਲਓ ਕਿੱਡੀ ਨਿਰਭੈਤਾ ਸੀ। ਇਹ ਨਾਮ ਦਾ ਹੀ ਪ੍ਰਤਾਪ ਆ। ਪ੍ਰੇਮ ਇਹ ਵੀ ਪੈਦਾ ਹੁੰਦਾ, ਨਿਸ਼ਚਿੰਤਤਾ ਚਿੰਤਾ ਤੋਂ ਵੀ ਦੂਰ ਹੋ ਜਾਂਦਾ, ਕਿੱਥੋਂ ਖਾਵਾਂਗੇ, ਕਿੱਥੋਂ ਪਹਿਨਾਂਗੇ, ਕਿਵੇਂ ਰਹਾਂਗੇ, ਕਿਉਂਕਿ ਜਿਹੜਾ ਨਾਮ ਜਪਦਾ ਤੰਨਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਹੈ ਅਚਿੰਤ ਹਮਾਰਾ, ਹਾਂਜੀ ਭੋਜਨ ਪਾਓ ਅਚਿੰਤ ਹਮਾਰਾ ਲੀਚਿਆ ਨਾ, ਉਹਨਾਂ ਦੇ ਕੰਮ ਅਚਿੰਤ ਹੀ ਹੋਈ ਜਾਂਦੇ ਆ। ਜਿਹੜੇ ਗੁਰੂ ਮਹਾਰਾਜ ਦੇ ਲੜ ਲੱਗ ਜਾਂਦੇ ਆ, ਮਹਾਰਾਜ ਵਿਧੀ ਆਪੇ ਹੀ ਬਣਾਈ ਜਾਂਦੇ ਆ। ਔਰ ਇਸੇ ਤਰ੍ਹਾਂ ਫਿਰ ਮਨ ਦੀ ਸਥਿਰਤਾ, ਇਹ ਵੀ ਸਿਮਰਨ ਤੋਂ ਬਿਨਾਂ ਨਹੀਂ ਹੁੰਦੀ। ਕਈ ਕਹਿੰਦੇ ਮਨ ਟਿਕਦਾ ਨੀ, ਮਨ ਸਿਮਰਨ ਵਾਲੇ ਟਿਕਣਾ, ਕਿੰਨਾ ਚਿਰ ਨੀ ਟਿਕਦਾ, ਜਿੰਨਾ ਚਿਰ ਸਿਮਰਨ ਦੀ ਘਾਟ ਆ ਉਨਾ ਚਿਰ ਕਰੀ ਚਲੋ, ਜਿੰਨਾ ਚਿਰ ਫੁਰਨੇ ਬੰਦ ਨੀ ਹੁੰਦੇ। ਜਿਹੜੇ ਫੁਰਨੇ ਬੰਦ ਹੋ ਜਾਂਦੇ ਆ ਤੇ ਮਨ ਟਿਕ ਜਾਂਦਾ, ਤੇ ਜਿਹੜੇ ਮਨ ਟਿਕ ਜਾਂਦਾ ਫਿਰ ਇਹਨੂੰ ਆਪਣੀ ਆਤਮਾ ਵੀ ਦਿਸਦੀ ਹੈ। ਸ਼ੀਸ਼ਾ ਸਾਫ਼ ਹੋਵੇ ਤੇ ਚਿਹਰਾ ਨਜ਼ਰ ਆਏਗਾ। ਜਦੋਂ ਆਪਣਾ ਮਨ ਬੁੱਧੀ ਨਿਰਮਲ ਹੋ ਜਾਂਦੀ ਹੈ ਤੇ ਆਤਮਾ ਸਾਫ਼ ਨਜ਼ਰ ਆਉਣ ਲੱਗ ਜਾਂਦੀ ਹੈ। ਤੇ ਇਸੇ ਤਰ੍ਹਾਂ ਫਿਰ ਕਹਿੰਦੇ ਮਨ ਵਿੱਚ ਸਥਿਰਤਾ ਵਿਆ ਜੀ, ਸੱਤ ਸੱਚ ਵੀ ਸਿਮਰਨ ਬੋਲਣ ਕਰਨ ਵਾਲੇ 'ਚ ਸੱਚ ਪੈਦਾ ਹੁੰਦਾ, ਤੇਰਾ ਸੱਤ ਰੂਪ ਪਰਮੇਸ਼ਰਾਂ। ਔਰ ਸੰਤੋਖ ਜਿਹੜਾ, ਸੰਤੋਖਾ ਪਰਮ ਸੁਖਿਅੰ, ਸੰਤੋਖ ਹੀ ਪਰਮ ਸੁੱਖ ਦਾ ਸਾਧਨ ਹੈ। ਮਨ ਕਰਕੇ ਹੋ ਜਾਏ, ਬਾਣੀ ਕਰਕੇ ਹੋ ਜਾਏ, ਸਰੀਰ ਕਰਕੇ ਹੋ ਜਾਏ, ਤੇ ਫਿਰ ਅੰਤਰਮੁਖਤਾ ਵੀ ਸਿਮਰਨ ਨਹੀਂ ਹੁੰਦੀ ਹੈ, ਨਹੀਂ ਤਾਂ ਬਾਹਰ ਮੁਖਤਾ ਹੀ ਰਹਿੰਦੀ ਹੈ। ਜਿੰਨਾ ਚਿਰ ਸ਼ਬਦ ਦਾ ਅਭਿਆਸ ਨਹੀਂ ਕਰਦੇ, ਜਿਹੜਾ ਸ਼ਬਦ ਸੁਰ ਦਾ ਅਭਿਆਸ ਕੀ ਹੈ, ਪ੍ਰਾਣਾਂ ਦੇ ਨਾਲ ਜਿਹੜਾ ਸ਼ਬਦ ਨੂੰ ਅੰਦਰ ਬਾਹਰ ਜੋੜਨਾ, ਇਹੀ ਸ਼ਬਦ ਸੁਰ ਦਾ ਅਭਿਆਸ ਹੈ। ਸਵਾਸ ਦੇ ਨਾਲ ਰਲਾ ਕੇ ਜਿਹੜਾ ਭਜਨ ਕਰਨਾ, ਇਹ ਸ਼ਬਦ ਸੁਰ ਦਾ ਅਭਿਆਸ ਹੈ। ਬਿਨ ਸ਼ਬਦ ਹੈ ਅੰਤਰ ਹਾਂ ਨੇਰਾ, ਨਾ ਬਸ ਲੈ ਨਾ ਚੁੱਕੈ ਫੇਰਾ, ਸਤਿਗੁਰ ਹੱਥ ਕੁੰਜੀ ਹੋਰ ਤਦਰ ਖੁੱਲ੍ਹੈ ਨਾਹੀਂ, ਪੂਰੇ ਭਾਗ ਗੁਰ ਪਾਵਣ ਆ। ਸੋ ਇਸ ਵਾਸਤੇ ਫਿਰ ਜਿਹੜੇ ਬਕਾਰ ਆ ਪੰਜੇ, ਇਹ ਵੀ ਸਿਮਰਨ ਦੇ ਬਲ ਨਾਲ ਨਾਸ ਹੁੰਦੇ ਆ। ਇਹ 14 ਲਾਭ ਮੁੱਖ ਮਹਾਂਪੁਰਖਾਂ ਨੇ ਸਿਮਰਨ ਦੇ ਦੁਆਰਾ ਪ੍ਰਾਪਤ ਹੋਣ ਵਾਲੇ ਦੱਸੇ। ਵੈਸੇ ਤਾਂ ਬਿਆਨ ਤੇ ਆ ਗਿਣੇ ਨਹੀਂ ਜਾਂਦੇ, ਪਰ ਮੁੱਖ ਦੱਸੇ ਹੈ। ਸੋ ਇਸ ਵਾਸਤੇ ਸਤਿਗੁਰੂ ਗਰੀਬ ਨਿਵਾਸ ਜੀ ਨੇ ਬੜੀ ਕਿਰਪਾ ਕੀਤੀ ਹੈ, ਗੁਰਬਾਣੀ ਦੱਸਿਆ, ਨਾਮ ਤੁਲ ਬ੍ਰਹਮ ਸੰਸਾਰ ਏਕ ਜਿਹੀ ਕਿਆ ਬਖਾਨੇ, ਹਾਂ ਕਿ ਬਲ ਵੱਲ ਸਦ ਬਲ ਹਾਰ। ਨਾਮ ਦੇ ਤੁਲ ਕੋਈ ਵਸਤੂ ਨਹੀਂ, ਕਿਉਂਕਿ ਜਿੰਨੇ ਵੀ ਕਰਮ ਧਰਮ ਆ, ਕਰਮ ਧਰਮ ਪਾਖੰਡ ਜੋ ਦਿਸ ਹੈ, ਤਿੰਨ ਜਮ ਜਗਤੀ ਲੁਟੈ, ਨਿਰਵਾਣ ਕੀਰਤਨ ਗਾਵਹੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ, ਸੰਤ ਹੋ ਸਾਗਰ ਪਾਰ ਤਰੀਐ, ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਇਹ ਬਾਣੀ ਦਾ ਸਿਧਾਂਤ ਹੈ। ਉਹਦੇ ਵਾਸਤੇ ਫਿਰ ਪ੍ਰਭੂ ਦੀ ਸ਼ਰਨਾਗਤੀ ਬਹੁਤ ਜ਼ਰੂਰੀ ਹੈ। ਪ੍ਰਭ ਕੀ ਸਰਨ ਸਗਲ ਪੈ ਲਾਥੇ, ਦੁੱਖ ਬਿਨਸੈ ਸੁਖ ਪਾਇਆ, ਦਇਆਲ ਹੋਆ ਪਾਰ ਬ੍ਰਹਮ ਸਵਾਮੀ, ਪੂਰਾ ਸਤਿਗੁਰ ਧਿਆਇਆ। ਸੋ ਇਸ ਵਾਸਤੇ ਹੁਣ ਵਾਹਿਗੁਰੂ ਸ਼ਬਦ ਹੈ, ਜਿਹੜੀ ਪੁਰਾਤਨ ਭਾਈ ਬਾਲਾ ਜੀ ਦੀ ਜਨਮ ਸਾਖੀ ਹੈ, ਉਹਦੇ 'ਚ ਇੱਕ ਜੁਗਾਵਲੀ ਨਾਂ ਦਾ ਪਾਠ ਹੈ।
ਹਾਂਜੀ,
ਉਹਦੇ 'ਚ ਚੌਹਾਂ ਯੁੱਗਾਂ ਦਾ ਜਾਪ ਦੱਸਿਆ ਕਿ ਬਾਵੇ ਅੱਖਰ 'ਤੇ ਮਹਾਰਾਜ ਨੇ ਕਿੰਨਾ ਸਮਾਂ ਭਜਨ ਕੀਤਾ, ਹਾਹੇ 'ਤੇ ਕਿੰਨਾ ਕੀਤਾ, ਗੱਗੇ 'ਤੇ ਰਾਰੇ ਤਾਂ, ਫਿਰ ਇੰਨੀ ਮਿਹਨਤ ਨਾਲ ਇਹ ਜਿਹੜਾ ਸ਼ਬਦ ਦੱਸਿਆ, ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਖੋਈ, ਜਿਵੇਂ ਚਾਰ ਚੁਆਨੀਆਂ ਹੁੰਦੀਆਂ ਇਕੱਠੀਆਂ ਕਰਦੀ ਰੁਪਈਆ ਬਣ ਜਾਂਦਾ, ਚਾਰ ਪਾਵੇ ਜੋੜਦੀ ਇਹ ਚਾਰ ਪਾਈ ਬਣ ਜਾਂਦੀ ਹੈ। ਇਹ ਚਾਰ ਅੱਖਰ ਸੀਗੇ, ਇਹਨਾਂ ਨੂੰ ਮਹਾਰਾਜ ਨੇ ਕਿਰਪਾ ਕਰਕੇ ਜੋੜ ਕੇ ਇਹ ਜਿਹੜਾ ਜਾਪ ਬਣਾਇਆ, ਤੇ ਚੌਹਾਂ ਯੁਗਾਂ ਦਾ ਸਾਂਝਾ ਜਾਪ ਆ। ਇਹ ਵਰਲਡ ਲਈ ਸਾਂਝਾ ਮੰਤਰ ਹੈ, ਈਸਾਈ ਵੰਡਰਫੁਲ ਕਹਿੰਦੇ ਆ, ਤੇ ਮੁਸਲਮਾਨ ਸੁਬਹਾਨ ਕਹਿੰਦੇ, ਤੇ ਹਿੰਦੂ ਅਸਚਾਰਜ ਕਹਿੰਦੇ, ਆਪਾਂ ਵਾਹੇ ਕਹਿ ਦਿੰਦੇ ਹਾਂ। ਇਹ ਜਾਣੀ ਸਾਰਿਆਂ ਦਾ ਸਾਂਝਾ ਸ਼ਬਦ ਆ। ਜੇ ਅੰਗਰੇਜ਼ੀ ਕਹੋ ਤੇ ਉਹ ਵੰਡਰਫੁਲ ਆ, ਤੇ ਜੇ ਫਾਰਸੀ ਕਹਿ ਦੇ ਉਹ ਸੁਬਹਾਨ ਕਹਿਤਾ, ਤੇ ਜੇ ਆਪਾਂ ਹਿੰਦੀ ਚ ਅਸਚਾਰਜ ਕਹਿਤਾ, ਪੰਜਾਬੀ ਚ ਵਾਹੇ ਕਹਿਤਾ। ਇਹ ਜਿਹੜਾ ਮੰਤਰ ਆ, ਤਾਂ ਹੀ ਮਹਾਰਾਜ ਨੇ ਕਿਹਾ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਹ ਵਰਨਾ ਕੋ ਸਾਂਝਾ, ਇਹ ਸਾਰਿਆਂ ਦਾ ਸਾਂਝਾ ਮੰਤਰ ਆ। ਜਿਹੜਾ ਵੀ ਵਿਵੇਕਾਨੰਦ ਦੀ ਇੱਕ ਸੰਨਿਆਸੀ ਮਹਾਂਪੁਰਖ ਹੋਏ ਆ ਅਮੈਰੀਕਾ ਚ ਆਏ, ਬੜੀ ਉਹਨੇ ਤਾਂਕ ਜਮਾਈ ਸੀ। ਉਹਨਾਂ ਨੂੰ ਪੁੱਛਿਆ ਨਿਵੇਦਤਾ ਨਾਮ ਦੀ ਕੋਈ ਅੰਗਰੇਜ਼ ਉਹਨਾਂ ਦੀ ਸ਼ਿਸ਼ ਹੈ ਕਿ ਮਹਾਰਾਜ ਮੰਤਰ ਤੇ ਬਹੁਤ ਹੈ ਤੇ ਕਿਹੜਾ ਮੰਤਰ ਜ਼ਿਆਦਾ ਉਪਯੋਗੀ, ਛੇਤੀ ਕਲਿਆਣਕਾਰੀ, ਛੇਤੀ ਬਿਰਤੀ ਨੂੰ ਟਿਕਾਉਂਦਾ। ਉਹ ਚਿੱਠੀ ਜਿਹੜੀ ਹੈ ਉਹਦੀਆਂ 7 ਸਤਰਾਂ ਸੀ, ਉਹਦੇ ਵਿੱਚ 11 ਵਾਰੀ ਵਾਹਿਗੁਰੂ ਮੰਤਰ ਵਿਵੇਕਾਨੰਦ ਜੀ ਨੇ ਦੱਸਿਆ। ਸੰਨਿਆਸੀ ਮਹਾਤਮਾ ਉਹ ਕਹਿੰਦੇ ਮੈਂ ਸਾਰੇ ਮੰਤਰ ਪ੍ਰਯੋਗ ਵਿੱਚ ਲਿਆ ਕੇ ਦੇਖੇ ਹੈ, ਇਹ ਮੰਤਰ ਛੇਤੀ ਕਾਰਗਰ ਹੁੰਦਾ। ਦੂਜੀ ਚੀਜ਼ ਇਹ ਵੀ ਹੈ ਕਿ ਰਾਜ ਯੋਗ ਜਨਮਾਣਿਓ, ਕਲ ਯੁਗ ਚ ਗੁਰੂ ਨਾਨਕ ਦਾ ਰਾਜ ਹੈ ਤੇ ਹੁਣ ਪਿਛਲੀ ਸਰਕਾਰ ਦਾ ਸਿੱਕਾ ਲੈ ਕੇ ਜੇ ਬਾਜ਼ਾਰ ਕੋਈ ਸੌਦਾ ਨਹੀਂ ਦਿੰਦਾ ਤੇ ਮੌਕੇ ਦੀ ਸਰਕਾਰ ਭਾਵੇਂ ਚਾਂਦੀ ਦਾ ਨਹੀਂ ਕਾਗਜ਼ ਹੀ ਹੈ, ਉਹਦਾ ਮੁੱਲ ਹੈ। ਇਸੇ ਤਰ੍ਹਾਂ ਕਲ ਯੁਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੂੰ ਇਹ ਦਰਗਾਹ ਦੀ ਵਡਿਆਈ ਮਿਲੀ ਹੈ। ਸੋ ਇਸ ਵਾਸਤੇ ਸਤਿਗੁਰੂ ਜੀ ਨੇ ਬਹੁਤ ਵੱਡੀ ਕਿਰਪਾਲਤਾ ਕੀਤੀ ਹੈ ਤੇ ਬਾਲ ਸਾਹਿਬ ਜੀ ਦਾ
ਬਾਬਾ ਜੀ ਤੁਹਾਡਾ ਸਗੋਂ ਹਿਰਦੇ ਤੋਂ ਧੰਨਵਾਦ ਕਿ ਇਹ ਸਿੱਖ ਚੈਨਲ ਦੁਨੀਆ ਭਰ 'ਚ ਪਹਿਲਾ ਸਿੱਖ ਚੈਨਲ ਹੈ, ਯਾਨੀ ਸਿੱਖ ਟੀ ਵੀ ਹੈ, ਪਹਿਲਾ ਜਿਹੜਾ ਪੰਜਾਬ 'ਚ ਵੀ ਨਹੀਂ, ਹਿੰਦੁਸਤਾਨ 'ਚ ਨਹੀਂ, ਦੁਨੀਆ ਭਰ 'ਚ ਪਹਿਲਾ ਆਇਆ। ਔਰ ਤੁਸੀਂ ਇੱਥੇ ਆ ਕੇ ਇੱਕ ਤਰ੍ਹਾਂ ਚਰਨ ਪਾਏ, ਸਾਨੂੰ ਅਸੀਸਾਂ ਦਿੱਤੀਆਂ। ਔਰ ਕਿਉਂਕਿ ਇਹ ਕੌਮ ਦੀ ਗੱਲ ਹੈ, ਆਪਾਂ ਹਾਲੇ ਇਸ ਫੀਲਡ 'ਚ ਬਹੁਤ ਨਵੇਂ ਹਾਂ, ਪਰ ਇਸ ਲਈ ਮਹਾਂਪੁਰਸ਼ਾਂ ਦੀਆਂ, ਸਤਿਗੁਰ ਦੀਆਂ ਅਸੀਸਾਂ ਦੀ ਲੋੜ ਹੈ, ਤੁਹਾਡੀਆਂ ਅਸੀਸਾਂ ਦੀ ਲੋੜ ਹੈ। ਔਰ ਹਿਰਦੇ ਤੋਂ ਤੁਹਾਡਾ ਧੰਨਵਾਦ, ਤੁਸੀਂ ਆਏ ਹੋ, ਕੋਈ ਸਵਾਲ ਕਰਨ ਦੀ ਲੋੜ ਹੀ ਨਹੀਂ ਪਈ ਕਿਉਂਕਿ ਤੁਸੀਂ ਸਾਰੇ ਸਵਾਲਾਂ ਦੇ ਆਪਣੇ ਆਪ ਹੀ ਤਕਰੀਬਨ ਜਵਾਬ ਦੇ ਦਿੰਦੇ। ਮੈਂ ਕਹਿਣਾ ਚਾਹੁੰਦਾ ਸੀ ਕਿ ਧਿਆਨ ਕਿੱਦਾਂ ਟਿਕਾਇਆ ਜਾਏ, ਪਰ ਤੁਸੀਂ ਆਪਣੇ ਆਪ ਹੀ ਸਾਰੀ ਉਹ ਵੀ ਗੱਲ ਕਹਿ ਦਿੱਤੀ। ਅਖੀਰ ਆਪਣੇ ਕੋਈ ਅੱਧਾ 2 ਮਿੰਟ ਹੈਗਾ,
ਟੋਰਾਂਟੋ ਵੀ ਬਾਕੀ ਸਨਾਤਨੀਆਂ ਦੇ, ਜੈਨੀਆਂ ਦੇ, ਆਰੀਆ ਸਮਾਜੀ, ਮੁਸਲਮਾਨ, ਈਸਾਈਆਂ, ਸਭਨਾਂ ਦੇ ਚੈਨਲ ਸੀ ਤੇ ਸਰਦਾਰ ਅਵਤਾਰ ਸਿੰਘ ਬਰਾੜ ਉਦਮ ਕੀਤਾ, ਫਿਰ ਸਮਾਗਮ ਸਾਹਿਬ ਨੇ ਉੱਥੇ ਟੋਰਾਂਟੋ ਵੀ ਜਾਰੀ ਕੀਤਾ ਸੀ ਤੇ ਮੈਨੂੰ ਉਦਘਾਟਨ ਤੇ ਲਗਾਇਆ ਸੀ ਤੇ ਉਦੋਂ ਫਿਰ ਮਹਾਰਾਜ ਨੇ ਗੁਰਮੁਖੀ ਦੇ ਵਿੱਚ ਆਪਣਾ ਸਿੱਖੀ ਦਾ ਪ੍ਰਚਾਰ ਵੀ ਹੋਣਾ ਤੇ ਅੱਜ ਵੀ ਬੜੀ ਖੁਸ਼ੀ ਹੋਈ ਹੈ ਕਿ ਬਲ ਸਾਹਿਬ ਨੇ ਉਦਮ ਕੀਤਾ।
ਤੁਹਾਡੀਆਂ ਅਸੀਸਾਂ ਦੀ ਲੋੜ ਹੈ,
ਭਾਈ ਪੱਲਾ ਜੀ ਦੀ ਇਹ ਅੰਸ਼ਵੰਸ਼ ਹੈ, ਬਲ ਜਿਹੜੇ ਹੈ 6ਵੇਂ ਪਾਤਸ਼ਾਹ ਸਿੱਖ ਹੋਏ ਮਾਤਾ ਸੰਤੀ ਦੇ ਪੁੱਤਰ, ਉੱਥੇ ਦੇਖ ਲਓ ਬਤਾਲੇ ਆਪਣੇ ਇੱਕੋ ਹੀ ਘਰ ਸੀ, ਬਾਕੀ ਸਾਰੇ ਸਖੀ ਸੁਲਤਾਨ ਨੂੰ ਮੰਨਦੇ ਸੀ। ਉਹ 6ਵੇਂ ਪਾਤਸ਼ਾਹ ਜੀ ਨੇ ਫਿਰ ਵਰਦਾਨ ਦਿੱਤਾ ਤੇ ਅੱਜ ਉਹ ਪੱਲੇ ਦੀ ਔਲਾਦ ਕਿੱਥੇ ਕਿੱਥੇ ਪ੍ਰਦੇਸ਼ਾਂ 'ਚ ਵੀ ਬੈਠੀ ਹੈ, ਹੋਰ ਇਲਾਕਿਆਂ 'ਚ ਵੀ ਖਿਲ ਰਹੀ ਹੈ। ਉਹ ਮਹਾਰਾਜ 6ਵੇਂ ਪਾਤਸ਼ਾਹ ਦੀ ਆਸ਼ੀਰਵਾਦ ਹੈ ਤੇ ਬਾਕੀ ਇਹਨਾਂ ਨੂੰ ਵੀ ਇਹੀ ਹੈ ਕਿ ਤੁਹਾਡਾ ਉਦਮ ਬਹੁਤ ਵਧੀਆ ਤੇ ਨਾਲ ਨਾਲ ਜਿਹੜੇ ਸਿੱਖੀ ਸਿਧਾਂਤ ਹੈ ਆਪ ਵੀ ਤੇ ਬੱਚੇ ਵੀ ਅਪਣਾਉਣ ਤੇ ਮਹਾਰਾਜ ਫਿਰ ਹੋਰ ਵੀ ਬਖਸ਼ਿਸ਼ ਕਰਨਗੇ। ਸੋ ਇੰਨੀਆਂ ਬੇਨਤੀਆਂ ਕਰਦੇ ਹੋਏ ਸਮੂਹ ਸੰਗਤ ਦੇ ਚਰਨਾਂ 'ਚ ਤੇ ਸਾਰੀ ਸੰਗਤ ਦਾ ਬਹੁਤ ਧੰਨਵਾਦ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਸਾਰਿਆਂ ਨੂੰ ਵਧਾਈ ਹੋਵੇਗੀ ਤੇ ਸਾਰਿਆਂ ਨੇ ਚੜ੍ਹਦੀ ਕਲਾ ਨੂੰ ਮਨਾਉਣਾ ਤੇ ਕੌਮ ਨੂੰ ਹਮੇਸ਼ਾ ਜਥੇਬੰਦ ਢੰਗ ਵਿੱਚ ਰੱਖਣਾ, ਜਿਹੜੇ ਆਪਸੀ ਘਰੋਗੀ ਫੋਟੇ ਆ ਜਾਂ ਪਾਰਟੀਆਂ ਇਹ ਨਾ ਬਣਾਓ। ਆਪਾਂ ਦੇਖੋ ਪ੍ਰਦੇਸ਼ਾਂ 'ਚ ਬੈਠੇ ਹਾਂ, ਜਿੰਨੀ ਏਕਤਾ ਨਾਲ ਚੱਲਾਂਗੇ, ਚੜ੍ਹਦੀ ਕਲਾ ਨੂੰ ਮਹਾਰਾਜ ਨੇ ਅੱਗੇ ਬਹੁਤ ਕੀਤੀ ਹੈ, ਮਹਾਰਾਜ ਹੋਰ ਵੀ ਬਖਸ਼ਿਸ਼ਾਂ ਕਰਨਗੇ। ਇਹਨਾਂ ਮਹਾਰਾਜ ਦਾ ਸਿਧਾਂਤ ਹੈ ਹੀ ਇਹ, ਇੱਕ ਪਿਤਾ ਇੱਕ ਸਕੇ ਹੰਬਾਰਕ, ਤੂੰ ਮੇਰਾ ਗੁਰਹਾਈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਲਾ।
ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਨੂੰ ਲੈ ਕੇ ਆਏ ਸਰਦਾਰ ਤਰਸੇਮ ਸਿੰਘ ਜੀ, ਗੁਰੂ ਨਾਨਕ ਗੁਰਦੁਆਰਾ ਸ਼੍ਰੀ ਸਟਰੀਟ ਬਲਾਉਂਟਮ ਦੇ ਪ੍ਰਧਾਨ, ਤੇ ਭਾਈ ਰੇਸ਼ਮ ਸਿੰਘ ਜੀ ਲੈ ਕੇ ਆਏ, ਇਹਨਾਂ ਦਾ ਵੀ ਹਿਰਦੇ ਉੱਤੇ ਧੰਨਵਾਦ। ਆਓ ਫਤਿਹ ਸਾਂਝੀ ਕਰੀਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।